ਜਸ ਮਿਲਦਾ ਹੈ ਸ਼ੁਭ ਕਰਮਾ ਨਾ, ਪਰ ਕਰਮ ਬਣਾਉਣੇ ਪੈਂਦੇ ਨੇ। ਜਸ ਦਿੰਦਾ ਹੈ ਜੋ ਦੁਨੀਆ ਨੂੰ, ਜਸ ਉਸ ਦੇ ਗਾਉਣੇ ਪੈਂਦੇ ਨੇ। ਇੱਕ ਉਸ ਦੀ ਨਦਰ ਸੁਵੱਲੀ ਲਈ, ਦਿਲ ਦਾ ਨਜ਼ਰਾਨਾ ਕਾਫੀ ਨਹੀਂ। ਮਸਤਾ ਦਿਲਦਾਰ ਦੀ ਖਾਤਰ ਲਈ, ਸਿਰ ਫੇਟ ਚੜਾਉਣੇ ਪੈਂਦੇ ਨੇ, ਸਿਰ ਫੇਟ ਚੜਾਉਣੇ ਪੈਂਦੇ ਨੇ।
ਗਰੀਬੀ ਜਾਈਦਾ ਦਿਲ ਵਿੱਚ ਜਾਦ ਪਿਆ ਦਿਵਸੇ ਮੁਖਤੀ ਨਾਮ ਅਲਾਹੀਦਾ ਜਿੱਤ ਵੱਲ ਮੁਰਸ਼ਦ ਤਿੱਤੇ ਵੱਲ ਸੱਜਣ ਆਪਣਾ ਨੂਰ ਦਿਖਾਈਦਾ ਪਾਰਿਆ ਨੂਰੀ ਦਰਸ਼ਨ ਮਿਲ ਕੇ ਸਾਧ ਸੰਗਤ ਵਿੱਚ ਪਾਈਦਾ ਪਾਰਿਆ ਨੂਰੀ ਦਰਸ਼ਨ ਮਿਲ ਕੇ ਸਾਧ ਸੰਗਤ ਵਿੱਚ ਪਾਈਦਾ।
ਸ਼ਹਿਰਾਂ ਦੀ ਨਮਸਕਾਰ ਹੈ ਤੇਰੇ ਦਰ ਤੇ ਮੇਰਾ ਦਿਆਸਾਈਆਂ, ਮੇਰੇ ਘਰ ਮੇਰਾ ਵਾਲਿਆ ਓਟਾਂ ਤੇਰੀਆਂ ਨੇ ਦਾਸਾਂ ਨੇ ਤਕਾਈਆਂ।
ਸਭਾ ਵਿੱਚ ਸੱਚ ਕਹਿਣ ਲਈ ਦੇਵ ਦਿਲ ਤੇ ਦਿਮਾਗ ਨੂੰ ਦਲੇਰੀਆਂ, ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ।
ਜੀ ਸ਼ਹਿਰਾਂ ਦੀ ਨਮਸਕਾਰ ਹੈ ਤੇਰੇ ਦਰ ਤੇ ਮੇਰਾ ਦਿਆਸਾਈਆਂ, ਮੇਰੇ ਘਰ ਮੇਰਾ ਵਾਲਿਆ ਓਟਾਂ ਤੇਰੀਆਂ ਨੇ ਦਾਸਾਂ ਨੇ ਤਕਾਈਆਂ।
ਸਭਾ ਵਿੱਚ ਸੱਚ ਕਹਿਣ ਲਈ ਦੇਵ ਦਿਲ ਤੇ ਦਿਮਾਗ ਨੂੰ ਦਲੇਰੀਆਂ, ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ।
ਜੀ ਮਾਣ ਤੂੰ ਨਮਾਣਿਆਂ ਦਾ ਤੇ ਨਤਾਣਿਆਂ ਦਾ ਤਾਣ ਵੀ ਹੈ ਸੋਹਣਿਆ, ਔਗਣ ਬਾਕਸ਼ ਅਸਾਂ ਦੇ ਸਾਡੇ ਵਿੱਚ ਨਾ ਕੋਈ ਵੀ ਸਹਿਬਾ ਗੋਣਿਆ।
ਤੈਨੂੰ ਦਾਤਾ ਕਿਉਂ ਨੀ ਪਾਉਂਦੀਆਂ ਹੱਥ ਜੋੜ ਕਰ ਮਿਹਨਤਾਂ ਬਥੇਰੀਆਂ, ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ।
ਓ ਤੇਰੇ ਨੇ ਇਸ਼ਾਰੇ ਚੱਲਦੇ ਮੇਰੇ ਦਾਤਿਆ ਪਵਾਣਾ ਅਤੇ ਪਾਣੀ, ਭਰਮ ਪਖੰਡ ਛੱਡ ਕੇ ਪੂਜਾ ਤੁਰ ਦੁਰਗਾਹੀ ਤੇਰੀ ਬਾਣੀ।
ਇਹਨਾਂ ਤੋਂ ਬਚਾਲ ਦਾਤਿਆ ਚਾਰ ਆਈਆਂ ਨੇ ਜੋ ਜ਼ੁਲਮੀ ਹਨੇਰੀਆਂ, ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ।
ਜਲਾਂ ਵਿੱਚ ਥਾਲ ਕਰ ਦੇ, ਜਲਾਂ ਵਿੱਚ ਥਾਲ ਕਰ ਦੇ ਅਤੇ ਥਲਾਂ ਵਿੱਚ ਕਰੇ ਆਸ ਗਾਹਾਂ, ਤੂੰ ਪਾਤਸ਼ਾਹ ਬਣਾ ਦੇ ਕੰਗਾਲੇ ਅਤੇ ਕੀਰਾ ਨੂੰ ਬੁਣਾ ਦੇ ਸ਼ੈਨ ਸ਼ਾਹ, ਤੂੰ
ਆਸਰਾ ਕੋਈ ਨੀ ਦੇ ਸਦਾ ਓਟਾਂ ਮਾਲਕਾਂ ਤਕਾਲੀਆਂ ਤੇਰੀਆਂ, ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ।
ਜੀ ਗਾਵ ਦੇ ਫੁੱਲਾਂ ਨੂੰ ਗੁੰਦ ਸੋਹਣਾ ਹਰ ਗਲ ਸੰਗਤਾਂ ਦੇ ਪਾ ਦਿਆਂ ਕਾਵਦੀ ਕਿਆਰੀ ਮਹਿਕ ਪੈ ਦਿਲ ਭੇਟਾ ਤੇਰੇ ਚਰਨੀ ਚੜਾ ਦਿਆਂ
ਸੱਚ ਕਹਿਣਾ ਤੋਲਾ ਸੰਗੀਏ ਤਾ ਸੁੱਟੀਏ ਜ਼ੁਲਮਾਂ ਦੀਆਂ ਢੇਰੀਆਂ ਧੰਨ ਗੁਰੂ ਅਮਰਦਾਸ ਜੀ ਲਾਜਾ ਰੱਖ ਲਈ ਸਭਾ ਦੇ ਵਿੱਚ ਮੇਰੀਆਂ
ਜੀ ਤੇਰੇ ਦਰ ਚੌਂਕੀਦਾਰ ਨੇ ਕਈ ਸ਼ਿਵ ਜੀ ਅੰਦਰ ਕਈ ਬਰਮਾ ਲਾਜ ਰੱਖੋ ਦਾਰਿਆਂ ਦੀ ਰੇਖਾ ਬਦਲ ਬਣਾ ਦਿਓ ਸ਼ੁਭ ਕਰਮ
ਕੱਢ ਦੇ ਭਲੇਖਿਆਂ ਵਿੱਚੋਂ ਗੱਲਾਂ ਤੇਰੇ ਦਾਰੋਂ ਸਿੱਖੀਏ ਚੰਗੇਰੀਆਂ ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ
ਜੀ ਤੇਰੇ ਦਾਰੋਂ ਕੋਈ ਨੀ ਮੁੜਦਾ ਤੇਰੇ ਦਾਰੋਂ ਕੋਈ ਨੀ ਮੁੜਦਾ ਆਇਆ ਦਾਰੇ ਉੱਤੇ ਚੱਲ ਕੇ ਸਵਾਲੀ ਬੁੱਧ ਖੁਸ਼ ਹਾਲ ਕਰ ਦਿਓ ਬੁੱਧੀ ਹੰਗ ਤਾਂ ਨਾ ਚਿਰਾਂ ਤੋਂ ਜੰਗਾਲੀ
ਦਿਮਾਗ ਦੇ ਐਰੋਪਲੇਨ ਤੇ ਚੜ ਕੱਟ ਲਵ ਮੰਜ਼ਲਾਂ ਚੇਰੀਆਂ ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ
ਨਿਰਮਲ ਮਨ ਹੋ ਜਾਵੇ ਜਰਨੈਲ ਨੂੰ ਸਲੱਖਣਾ ਬਣਾ ਦਿਓ ਮਸਤ ਜਗੀਰ ਸਿੰਘ ਦੀ ਸੇਵਾ ਗੋਰ ਚਰਨਾਂ ਦੇ ਵਿੱਚ ਲਾ ਦਿਓ
ਸੱਖਾ ਜਰਨੈਲ ਬਣੇ ਵਾਟਾਂ ਕੱਟ ਜਾਵੇ ਮਸਤ ਅਖੇਰੀਆਂ ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ
ਪਰਮ ਪੂਜਿਆ ਸਤਿਕਾਰਯੋਗ ਗੁਰੂ ਸਰੂਪ ਗੁਰ ਖਾਲਸਾ ਜੀ ਸੱਚਖੰਡ ਦੀਵਾਨ ਦੀਆਂ ਹਾਜ਼ਰੀਆਂ ਭਰਦੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਾਜ਼ਰੀ ਦਰ ਪ੍ਰਵਾਨ ਕਰੋ ਰਸਨਾ ਕਰੋ ਪਵਿੱਤਰ ਪਿਆਰ ਵਿੱਚ ਆਓ ਅਤੇ ਗੱਜ ਕੇ ਆਖੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਮਹਾਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ ਹਾਂ ਮਹਾਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਪਨ ਤੋਂ ਲੈ ਕੇ ਹੀ ਆਪਣਾ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਦੇ ਆਸ਼ੇ ਮੁਤਾਬਕ ਪਰਉਪਕਾਰੀ ਜੀਵਨ ਧਰਮ ਪ੍ਰਚਾਰ ਲਈ ਕੌਮੀ ਹਿੱਤਾਂ ਲਈ ਦੇਸ਼ ਸੇਵਾ ਲਈ ਅਤੇ ਆਪਣੇ ਪਰਿਵਾਰਕ ਭਲੇ ਲਈ ਅਰਪਣ ਕੀਤਾ 21 ਵਾਰ ਤਕਰੀਬਨ ਤੀਰਥ ਯਾਤਰਾ ਉੱਤੇ ਜਾਂਦੇ ਰਹੇ ਪਰ ਜਦੋਂ ਮਨ ਦੀ ਸ਼ਾਂਤੀ ਨਾ ਹੋਈ ਲੱਗੀ ਹੋਈ ਚੋਟ ਮਨ ਉੱਤੇ ਅਸਰ ਕਰ ਗਈ ਕਿ ਤੁਹਾਡੇ ਕੋਲ ਅਜੇ ਕੋਈ ਗੁਰੂ ਨਹੀਂ ਇਸ ਕਰਕੇ ਗੁਰੂ ਦੀ ਭਾਲ ਵਿੱਚ ਮਨ ਦੀ ਤੜਪ ਲੱਗੀ ਰਹੀ ਸਮਾਂ ਆਇਆ ਜਦੋਂ ਮੇਰੇ ਪਾਵਨ ਗੁਰਦੇਵ ਸਰਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਮਹਾਨ ਪੁਰਖ ਦੀ ਸੰਗਤ ਵਿੱਚ ਇਹਨਾਂ ਨੂੰ ਭੇਜਿਆ ਘਰ ਦੇ ਪਰਿਵਾਰ ਵਿੱਚੋਂ ਹੀ ਪਰਿਵਾਰਕ ਨੂੰ ਲੱਗਦੀ ਸੀ ਜਿਸਦੇ ਆਸਰੇ ਮੁਤਾਬਕ ਜਿਸਦਾ ਸਹਾਰਾ ਲੈ ਕੇ ਪਾਵਨ ਗੁਰਦੇਵ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ ਲਗਾਤਾਰ ਨਿਸ਼ਕਾਮਤਾ ਨਾਲ ਮਹਾਨ ਸੇਵਾ ਵਿੱਚ ਜੁੜ ਗਏ ਦਰਸ਼ਨ ਕਰਨ ਤੋਂ ਬਾਅਦ ਐਸੀ ਪ੍ਰੀਤੀ ਪਾਵਨ ਗੁਰਦੇਵ ਦੇ ਚਰਨਾਂ ਵਿੱਚ ਲੱਗੀ ਕਿ ਸਵਾਤੀ ਬੂੰਦ ਨੂੰ ਜਿਵੇਂ ਪਪੀਹਾ ਤਰਸਦਾ ਹੈ ਇਸ ਤਰ੍ਹਾਂ ਪਾਵਨ ਗੁਰਦੇਵ ਦੇ ਦਰਸ਼ਨ ਲਈ ਤਲਬ ਲੱਗੀ ਰਹੀ ਤੜਪ ਵੱਧਦੀ ਗਈ ਪਿਆਰ ਵਿੱਚ ਇੰਨੇ ਬਹਿਬਲ ਹੋਏ ਕਿ ਰਾਤ ਦਿਨ ਵਿਛੋੜਾ ਨਹੀਂ ਕਰਦੇ ਇੱਕ ਮਿੰਟ ਵੀ ਪਾਵਨ ਗੁਰਦੇਵ ਦੀ ਸੇਵਾ ਵਿੱਚੋਂ ਪਾਸੇ ਨਹੀਂ ਜਾਂਦੇ ਜੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਵਿਹਲੇ ਹੁੰਦੇ ਹਨ ਤਾਂ ਜਲਦੀ ਸੇਵਾ ਕਰਦੇ ਹਨ ਗੁਰੂ ਕੀਆਂ ਸੰਗਤਾਂ ਦੀ ਪੱਖੇ ਦੀ ਸੇਵਾ ਕਰਦੇ ਹਨ ਬਰਤਨਾਂ ਦੀ ਸੇਵਾ ਕਰਦੇ ਹਨ ਭਾਂਡਿਆਂ ਦੀ ਸੇਵਾ ਕਰਦੇ ਹਨ ਲੰਗਰ ਦੀ ਸੇਵਾ ਕਰਦੇ ਹਨ ਤਕਰੀਬਨ 12 ਸਾਲ ਲਗਾਤਾਰ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਪਰ ਸੇਵਾ ਕਰਦਿਆਂ ਕਰਦਿਆਂ ਅਜੇ ਕੁਝ ਸਮਾਂ ਹੀ ਬੀਤਿਆ ਸੀ ਜਦੋਂ ਇਸ ਇਲਾਕੇ ਵਿੱਚ ਜਿੱਥੇ ਅੱਜ ਕੱਲ੍ਹ ਗੋਂਦਵਾਲ ਸਾਹਿਬ ਮਹਾਨ ਤੀਰਥ ਬਣਿਆ ਹੋਇਆ ਹੈ ਇੱਥੇ ਗੋਂਦਾ ਖੱਤਰੀ ਮਰਵਾਹਾ ਰਹਿੰਦਾ ਸੀ ਜਿਸ ਨੇ ਬੜਾ ਯਤਨ ਕੀਤਾ ਬੜਾ ਸਰਮਾਇਆਦਾਰ ਬੜੀ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਸੀ ਇਸ ਨੇ ਸੋਚਿਆ ਕਿ ਮੇਰਾ ਇਹ ਇਲਾਕਾ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਹੋਏ ਰਸਤੇ ਉੱਤੇ ਪੈਂਦਾ ਹੈ ਕਿਉਂ ਨਾ ਇੱਥੇ ਕੋਈ ਨਾ ਕੋਈ ਸ਼ਹਿਰ ਵਸਾਇਆ ਜਾਏ ਇੱਥੇ ਰੁਜ਼ਗਾਰ ਦੇ ਸਾਧਨ ਬਣ ਸਕਦੇ ਹਨ ਯਤਨ ਕੀਤਾ ਗਿਆ, ਪਰ ਕੁਝ ਵਿਰੋਧੀ ਲੋਕ ਜੋ ਈਰਖਾਲੂ ਲੋਕ ਸਨ, ਜਿਹੜੇ ਇਸ ਨੂੰ ਦਿਲੋਂ ਚੰਗਾ ਨਹੀਂ ਸਨ ਚਾਹੁੰਦੇ, ਇਸ ਨੇ ਦਿਨੇ ਉਸਾਰੀ ਕਰਨੀ, ਉਹਨਾਂ ਰਾਤ ਨੂੰ ਗਿਰਾ ਦੇਣੀ, ਦਿਨੇ ਉਸਾਰੀ ਕਰਨੀ, ਰਾਤ ਨੂੰ ਗਿਰਾਈ ਜਾਣੀ। ਅਖੀਰ ਇੱਥੋਂ ਤੱਕ ਇਸ ਇਲਾਕੇ ਵਿੱਚ ਪ੍ਰਚਾਰ ਕੀਤਾ ਗਿਆ ਕਿ ਇੱਥੇ ਜਿੰਨ ਭੂਤ ਬਲਾਵਾਂ ਰਹਿੰਦੀਆਂ ਹਨ, ਜਿਹੜੀ ਇਹ ਉਸਾਰੀ ਦਿਨੇ ਕੀਤੀ ਜਾਂਦੀ ਹੈ ਉਹ ਰਾਤ ਨੂੰ ਢਾਹ ਦਿੰਦਾ ਹੈ। ਇਹਦੇ ਮਨ ਵਿੱਚ ਸੰਕਲਪ ਆਇਆ ਵੀ ਮੈਂ ਇਸ ਤਰੀਕੇ ਨਾਲ ਇਹਨਾਂ ਭੂਤਾਂ ਪ੍ਰੇਤਾਂ ਉੱਤੇ, ਕਿਉਂਕਿ ਵਹਿਮ ਦਾ ਜਾਲ ਸਾਰੇ ਸੰਸਾਰ ਵਿੱਚ ਵਿਚਰਿਆ ਹੋਇਆ ਸੀ, ਇਸ ਕਰਕੇ ਇਹਨਾਂ ਭੂਤਾਂ ਪ੍ਰੇਤਾਂ ਤੋਂ ਬਚਣ ਵਾਸਤੇ ਮੈਂ ਪਾਵਨ ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਜੋਤ, ਜੋ ਦੂਸਰੇ ਜਾਮੇ ਵਿੱਚ ਖਡੂਰ ਸਾਹਿਬ ਰਹਿੰਦੇ ਹਨ, ਕਿਉਂਕਿ ਉਹਨਾਂ ਦਾ ਸਹਾਰਾ ਲਵਾਂ ਪਾਵਨ ਗੁਰਦੇਵ ਦੇ ਚਰਨਾਂ ਵਿੱਚ ਆਣ ਕੇ। ਇਸ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਮੈਂ ਮਾਇਆ ਦੇ ਤੌਰ 'ਤੇ ਬੜਾ ਕੁਝ ਯਤਨ ਕੀਤਾ ਹੈ, ਧਨ ਪਦਾਰਥ ਦਾ ਕੋਈ ਘਾਟਾ ਨਹੀਂ, ਬਿਸਤਰੀ ਆਦਿਕ ਲਿਆ ਕੇ ਬੜਾ ਯਤਨ ਕੀਤਾ ਹੈ ਕਿ ਇਸ ਇਲਾਕੇ ਵਿੱਚ ਰਮਣੀਕ ਜਗ੍ਹਾ ਹੈ, ਬਿਆਸਾ ਦੇ ਕੰਢੇ ਉੱਤੇ ਜੋ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਰਸਤਾ ਹੈ, ਉਸ ਉੱਤੇ ਕੋਈ ਸ਼ਹਿਰ ਵਸਾਇਆ ਜਾਏ। ਪਰ ਮਹਾਰਾਜ ਸੱਚੇ ਪਾਤਸ਼ਾਹ, ਪਤਾ ਲੱਗਾ ਹੈ ਕਿ ਇੱਥੇ ਭੂਤ ਪ੍ਰੇਤ ਰਹਿੰਦੇ ਹਨ, ਇਸ ਕਰਕੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਿਰ ਵਸ ਨਹੀਂ ਰਿਹਾ। ਆਪ ਮਹਾਨ ਕਿਰਪਾ ਕਰੋ, ਆਪ ਨਾਮ ਰਸੀਏ ਹੋ, ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹੋ, ਇਸ ਕਰਕੇ ਆਪ ਦੀ ਕਿਰਪਾ ਦੁਆਰਾ ਇਸ ਮੇਰੇ ਇਲਾਕੇ ਵਿੱਚ ਸ਼ਹਿਰ ਵਸ ਸਕਦਾ ਹੈ। ਜੇ ਕਿਰਪਾ ਕਰਕੇ ਸ਼ਹਿਰ ਵਿੱਚ ਆਓ। ਮੇਰੇ ਪਾਵਨ ਗੁਰਦੇਵ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹਦੀ ਬੇਨਤੀ ਪ੍ਰਵਾਨ ਕੀਤੀ। ਪਾਸ ਬੈਠੇ ਹੋਏ ਅਮਰਦਾਸ ਨੂੰ ਕਹਿਣ ਲੱਗੇ ਕਿ ਅਮਰਦਾਸ ਜੀ, ਜਾਓ ਇਹਨਾਂ ਦੀ ਬੇਨਤੀ ਮੰਨ ਕੇ ਇੱਕ ਐਸਾ ਰਮਣੀਕ ਸ਼ਹਿਰ ਬਣਾਓ ਜਿੱਥੇ ਸੰਸਾਰ ਦੇ ਲੋਕ ਆਣ ਕੇ ਖੁਸ਼ੀਆਂ ਪ੍ਰਾਪਤ ਕਰਨ। ਮਹਾਨ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਇਹ ਚਾਹੁੰਦੇ ਵੀ ਸਨ ਕਿ ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਨਕਾਣੇ ਸਾਹਿਬ ਤੋਂ ਉੱਠ ਕੇ ਕਰਤਾਰਪੁਰ ਸਾਹਿਬ ਇੱਕ ਨਵਾਂ ਕੇਂਦਰ ਵਸਾਇਆ ਸੀ, ਅਤੇ ਉਹਨਾਂ ਦੇ ਹੁਕਮ ਮੁਤਾਬਕ ਹੀ ਉਹਨਾਂ ਨੂੰ ਖਡੂਰ ਸਾਹਿਬ ਭੇਜ ਕੇ ਇੱਕ ਨਵਾਂ ਕੇਂਦਰਤ ਕਾਇਮ ਕੀਤਾ ਗਿਆ ਸੀ, ਸਿੱਖੀ ਦੇ ਪ੍ਰਚਾਰ ਵਾਸਤੇ ਇਹ ਨਵਾਂ ਕੇਂਦਰ ਸਥਾਨ ਤਿਆਰ ਕੀਤਾ ਜਾਏ। ਤਾਂ ਗੋਇੰਦਵਾਲ ਸਾਹਿਬ ਦੀ ਇਸ ਪਾਵਨ ਬੁਨਿਆਦ ਵਾਸਤੇ 1603 ਸੰਮਤ ਬਿਕਰਮੀ ਨੂੰ ਮੇਰੇ ਪਾਵਨ ਗੁਰਦੇਵ ਜੀ ਨੇ ਹੁਕਮ ਕੀਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕੋਲ ਬੈਠੇ ਹਨ, ਅਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸ਼ਹਿਰ ਵਿੱਚ ਕਿਹੋ ਜਿਹਾ ਸ਼ਹਿਰ ਵਸਾਉਣਾ ਹੈ, ਉਸ ਸ਼ਹਿਰ ਦੀਆਂ ਰੌਣਕਾਂ ਕੀ ਹੋਣਗੀਆਂ, ਉਸ ਸ਼ਹਿਰ ਵਿੱਚ ਕੀ ਹੋਇਆ ਕਰਨਾ ਹੈ ਜਿਹਦੀ ਤੂੰ ਬੁਨਿਆਦ ਰੱਖਣੀ ਹੈ। ਮੇਰੇ ਪਾਵਨ ਗੁਰਦੇਵ ਨੇ ਜਿਵੇਂ ਕਿਹਾ ਉਸ ਵੇਲੇ ਦੀ ਵਾਰਤਾ ਨੂੰ ਕਵੀਸ਼ਰ ਜਥਾ ਜਗੀਰ ਸਿੰਘ ਮਸਤ ਬਾਲੇ ਚੱਕੀਆ ਹਾਲ ਸਰਿਹਾਲੀ ਕਲਾਂ ਅੰਮ੍ਰਿਤਸਰ, ਜਰਨੈਲ ਸਿੰਘ ਜੀ ਗੰਡੀ ਮੰਡੀਆ ਤਰਨ ਤਾਰਨ, ਸਰਦਾਰ ਸੁਲੱਖਣ ਸਿੰਘ ਜੀ ਕੱਲਾ, ਅਤੇ ਸਰਦਾਰ ਨਿਰਮਲ ਸਿੰਘ ਜੀ ਬਟਾਲੇ ਵਾਲੇ ਇਉਂ ਬੇਨਤੀ ਕਰਦੇ ਹਨ, ਸਰਵਣ ਕਰੋ।
ਅਮਰਦਾਸ ਨੂੰ ਸਤਿਗੁਰ ਅੰਗਦ ਜੀ ਫੁਰਮਾਉਂਦੇ ਨੇ, ਦੁਨੀਆਂ ਤੇ ਸਤਿਕਾਰੇ ਗਏ ਜੋ ਭਲਾ ਕਮਾਉਂਦੇ ਨੇ, ਦੁਨੀਆਂ ਤੇ ਸਤਿਕਾਰੇ ਗਏ ਜੋ ਭਲਾ ਕਮਾਉਂਦੇ ਨੇ।
ਹੋਈ ਭਲਾ ਕਰੇ ਸਰਬੱਤ ਦਾ ਜਿੱਥੋਂ ਸੋਰੇ ਅਠਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਅਮਰਦਾਸ ਨੂੰ ਸਤਿਗੁਰ ਅੰਗਦ ਜੀ ਫੁਰਮਾਉਂਦੇ ਨੇ, ਦੁਨੀਆਂ ਤੇ ਸਤਿਕਾਰੇ ਗਏ ਜੋ ਭਲਾ ਕਮਾਉਂਦੇ ਨੇ, ਦੁਨੀਆਂ ਤੇ ਸਤਿਕਾਰੇ ਗਏ ਜੋ ਭਲਾ ਕਮਾਉਂਦੇ ਨੇ।
ਹੋਈ ਭਲਾ ਕਰੀ ਸਰਬੱਤ ਦਾ ਜਿੱਥੋਂ ਸੋਰੇ ਅਠਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਜਿੱਥੇ ਜਾ ਕੇ ਵੱਡਿਆਂ ਮਹਾਂਪੁਰਖਾਂ ਨੇ ਬਹਿਣਾ ਹੈ, ਜਿਸ ਦਾ ਨਾਂ ਸੰਸਾਰ ਉੱਤੇ ਜੁੱਗਾਂ ਤੱਕ ਰਹਿਣਾ ਹੈ, ਜਿਸ ਦਾ ਨਾਂ ਸੰਸਾਰ ਉੱਤੇ ਜੁੱਗਾਂ ਤੱਕ ਰਹਿਣਾ ਹੈ।
ਹੋਈ ਗੁੰਦਾ ਖੱਤਰੀ ਨਿਤ ਕਹੇ ਜਗਾ ਡਰਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਜਿਸ ਪਵਿੱਤਰ ਥੂੜੀ ਨੂੰ ਵੀ ਦਿਓ ਤੇ ਤਰਸਣਗੇ, ਜਿਸ ਪਵਿੱਤਰ ਥੂੜੀ ਨੂੰ ਵੀ ਦਿਓ ਤੇ ਤਰਸਣਗੇ, ਮਸਤਕ ਹੋਣ ਪਵਿੱਤਰ ਜੋ ਵੀ ਥੂੜੀ ਪਰਸਣਗੇ, ਮਸਤਕ ਹੋਣ ਪਵਿੱਤਰ ਜੋ ਵੀ ਧੂੜੀ ਪਰਸਣਗੇ।
ਹੋ ਜੀ ਧਰਮ ਕਰਮ ਦੀ ਜਿੱਥੋਂ ਜਗ ਨੂੰ ਜਾਚ ਸਿਖਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਗੁਰੂ ਨਾਨਕ ਦਾ ਮਿਸ਼ਨ ਜਿੱਥੋਂ ਜਗ ਨੂੰ ਸਮਝਾਉਣਾ ਹੈ, ਛੂਤ ਛਾਤ ਨੂੰ ਖਤਮ ਕਰੋ ਇਹ ਨਾਹਰਾ ਲਾਉਣਾ ਹੈ, ਛੂਤ ਛਾਤ ਨੂੰ ਖਤਮ ਕਰੋ ਇਹ ਨਾਹਰਾ ਲਾਉਣਾ ਹੈ।
ਜਿੱਥੇ ਕਾਮੇ ਕਿਰਤੀ ਦੀ ਕਿਸਮਤ ਚਮਕਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਜਿੱਥੇ ਜਾ ਕੇ ਵੱਡੇ ਵੱਡੇ ਜਿੱਥੇ ਜਾ ਕੇ ਵੱਡੇ ਵੱਡੇ ਹੰਕਾਰੀ ਚੁੱਕਣੇ ਨੇ, ਵੱਡੇ ਪਰਮ ਪਖੰਡੀਆਂ ਦੇ ਸਾਹ ਜਿੱਥੋਂ ਸੁੱਕਣੇ ਨੇ, ਵੱਡੇ ਪਰਮ ਪਖੰਡੀਆਂ ਦੇ ਸਾਹ ਜਿੱਥੋਂ ਸੁੱਕਣੇ ਨੇ,
ਹੋਈ ਜਿੱਥੇ ਬਹਿ ਕੇ ਹਰ ਮਿਲਣੇ ਦੀ ਬਾਤ ਬਤਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਉਹ ਹਰੀ ਮਰੰਗਾਂ ਵਿੱਚ ਰੰਗਣਾ ਹੈ ਮਨ ਜਿੱਥੇ ਬਹਿ ਕੇ ਤੇ, ਪ੍ਰੇਮਾ ਭਗਤੀ ਕਰਨੀ ਹੈ ਜਿਸ ਥਾਂ ਤੇ ਰਹਿ ਕੇ ਤੇ, ਪ੍ਰੇਮਾ ਭਗਤੀ ਕਰਨੀ ਹੈ ਜਿਸ ਥਾਂ ਤੇ ਰਹਿ ਕੇ ਤੇ,
ਨਾਮ ਜਪਣ ਹਿੱਤ ਸਿੱਖਾਂ ਲਈ ਬਣਾਉਣੀ ਛਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਜਿੱਥੋਂ ਸਿੱਖੇ ਪਾਪੀ ਨੇ ਪੁੰਨੀ ਤੋਂ ਹਰਨਾ ਹੈ, ਜਿੱਥੋਂ ਸਿੱਖੇ ਪਾਪੀ ਨੇ ਪੁੰਨੀ ਤੋਂ ਹਰਨਾ ਹੈ,
ਨੇਕੀ ਪਾਸੋਂ ਸਦਾ ਬਦੀ ਜਿੱਥੋਂ ਸ਼ਰਮਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਜਿੱਥੋਂ ਰੱਖਣਾ ਮਾਣ, ਜਿੱਥੋਂ ਰੱਖਣਾ ਮਾਣ ਹਮੇਸ਼ਾ ਮਸਤ ਨੂੰ ਮਾਣਿਆਂ ਦਾ, ਪਰ ਉਪਕਾਰ ਸਿਖਾਉਣਾ ਮੂੰਹ ਭੰਨਣਾ ਜਰਵਾਣਿਆਂ ਦਾ, ਪਰ ਉਪਕਾਰ ਸਿਖਾਉਣਾ ਮੂੰਹ ਭੰਨਣਾ ਜਰਵਾਣਿਆਂ ਦਾ।
ਨਾਨਕ ਨਾਮ ਦੀ ਕਲਾ ਚੜੇ ਸੁਰੀ ਉੱਚੀ ਲਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ, ਗੋਇੰਦਵਾਲ ਦੇ ਨਾਮ ਉੱਤੇ ਇੱਕ ਪੁਰੀ ਵਸਾਉਣੀ ਹੈ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਵਚਨ ਮੰਨ ਕੇ ਅਮਰਦਾਸ ਮਹਾਰਾਜ ਜੀ ਨੇ ਆਪਣੇ ਨਾਲ ਨਿਕਟਵਰਤੀ ਸੇਵਕਾਂ ਨੂੰ ਲੈ ਕੇ ਅਤੇ ਗੋਂਦੇ ਮਰਵਾਹਾ ਦੇ ਕਹਿਣ ਉੱਤੇ ਜਿੱਥੇ ਉਹ ਜਗ੍ਹਾ ਵੇਖੀ, ਮੇਰੇ ਪਾਵਨ ਗੁਰਦੇਵ ਨੇ ਨਜ਼ਰ ਨਾਲ ਵੇਖਿਆ ਕਿ ਜਿਸ ਧਰਤੀ ਨੂੰ ਭਾਗ ਲੱਗਣੇ ਸਨ, ਜਿਹੜੀ ਧਰਤੀ ਉੱਤੇ ਮੇਰੇ ਪਾਵਨ ਗੁਰਦੇਵ ਮਹਾਂਪੁਰਸ਼ਾਂ ਸਤਿਕਾਰਯੋਗ ਆਉਣ ਵਾਲੇ ਵਿਅਕਤੀਆਂ ਨੇ ਦਰਸ਼ਨ ਕਰਕੇ ਅਤੇ ਸੰਸਾਰ ਦਿਆਂ ਲੋਕਾਂ ਨੂੰ ਆਪਣੇ ਦਰਸ਼ਨ ਦੇ ਕੇ ਨਿਹਾਰ ਕਰਨਾ ਸੀ, ਅਸੀਂ ਪਾਵਨ ਪਵਿੱਤਰ ਧਰਤੀ ਦੀ ਬੁਨਿਆਦ ਰੱਖੀ ਅਤੇ ਦਿਨਾਂ ਵਿੱਚ ਹੀ ਇਹ ਸ਼ਹਿਰ ਦੇ ਰੂਪ ਵਿੱਚ ਬਣ ਗਿਆ। ਦੁਕਾਨਾਂ ਖੁੱਲ੍ਹ ਗਈਆਂ, ਕਾਰੋਬਾਰ ਦੇ ਸਾਧਨ ਇਲਾਕੇ ਦੇ ਲੋਕਾਂ ਵਿੱਚੋਂ ਦੂਰਾਂ ਦੁਰਾਡਿਆਂ ਤੋਂ ਆਣ ਕੇ ਇਹ ਹਰਮਨ ਪਿਆਰਾ ਸ਼ਹਿਰ ਬਣ ਗਿਆ। ਉਹ ਮੇਰੇ ਪਾਵਨ ਗੁਰਦੇਵ ਸਤਿਗੁਰੂ ਅੰਗਦ ਦਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਮਰਦਾਸ ਜੀ ਨਿਰੰਤਰ ਲਗਾਤਾਰ ਫਿਰ ਆਣ ਕੇ ਇਸੇ ਤਰ੍ਹਾਂ ਸੇਵਾ ਕਰਨ ਲੱਗੇ, ਸੇਵਾ ਕਰਦੇ ਰਹੇ। ਜਲਦੀ ਸੇਵਾ ਇਹ ਅੰਮ੍ਰਿਤ ਵੇਲੇ ਉੱਥੋਂ ਆਣ ਕੇ ਵੀ ਕਰਦੇ ਹਨ। ਮੇਰੇ ਪਾਵਨ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਸਮਾਂ ਨੇੜੇ ਆਉਂਦਾ ਗਿਆ। ਉਹ ਦਿਨ ਦੂਰ ਨਹੀਂ ਸੀ ਜਿਸ ਦਿਨ ਨੂੰ ਚਾਰ ਚਰ ਲੱਗਣੇ ਸਨ ਸੰਸਾਰ ਵਿੱਚ, ਅਮਰਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ ਰੂਪ ਧਾਰਨ ਕਰਨਾ ਸੀ, ਸਮਾਂ ਨੇੜੇ ਆਉਂਦਾ ਗਿਆ। ਇੱਕ ਦਿਨ ਖਡੂਰ ਦੇ ਲਾਗੇ ਇਹ ਮੇਰੇ ਪਾਵਨ ਗੁਰਦੇਵ ਜਲਦੀ ਗਾਗਰ ਲੈ ਕੇ ਆ ਰਹੇ ਸਨ। ਅਚਾਨਕ ਇਹਨਾਂ ਨੂੰ ਠੇਡਾ ਲੱਗਾ, ਇੱਕ ਜੁਲਾਹੀ ਦੀ ਖੱਡੀ ਵਿੱਚ ਡਿੱਗ ਪਏ। ਜੁਲਾਹੀ ਨੇ ਆਖਿਆ, ਭਾਗਵਾਨੇ ਦੇਖ ਭਲਾ ਕੌਣ ਡਿੱਗਾ ਹੈ। ਸੁਭਾਵਕ ਹੀ ਕਹਿਣ ਲੱਗੀ, ਇੱਥੇ ਅਮਰੂ ਨਥਾਵਾਂ ਫਿਰਦਾ ਹੈ ਜੋ ਪਾਵਨ ਗੁਰਦੇਵ ਗੁਰੂ ਅੰਗਦ ਦੇਵ ਦੇ ਦਰਬਾਰ ਉੱਤੇ ਰਹਿੰਦਾ ਹੈ, ਹੋ ਸਕਦਾ ਉਹੀ ਨਾ ਰਾਤ ਟਿਕਦਾ ਹੈ ਨਾ ਦਿਨੇ ਟਿਕਦਾ ਹੈ, ਪਾਣੀ ਭਰ ਕੇ ਲਿਆਉਂਦਾ ਹੈ ਲੰਗਰ ਵਾਸਤੇ, ਹੋ ਸਕਦਾ ਉਹੀ ਹੋਵੇ। ਤੋ ਮੇਰੇ ਪਾਵਨ ਗੁਰਦੇਵ ਦੇ ਇਹ ਕੋਮਲ ਕੰਨਾਂ ਵਿੱਚ ਵਚਨ ਪਿਆ, ਸਤਿਕਾਰ ਨਾਲ ਉੱਠੇ। ਵਚਨ ਸੁਣ ਕੇ ਸੁਭਾਵਕ ਕਹਿਣ ਲੱਗੇ, ਕਮਲੀਏ ਭੁਲੇਖੇ ਵਿੱਚ ਹੈ ਤੂੰ, ਮੈਂ ਨਥਾਵਾਂ ਸਾਂ, ਪਰ ਹੁਣ ਤੇ ਉਹ ਜਿਹੜਾ ਦੁਨੀਆ ਨਥਾਵਿਆਂ ਨੂੰ ਥਾਮ ਦੇਣ ਵਾਲਾ ਹੈ ਉਹਦੇ ਚਰਨਾਂ ਵਿੱਚ ਰਹਿੰਦਾ ਹਾਂ, ਜਿਹਦੇ ਸਿਰ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਜੋਤ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਹੋਣ, ਭਲਾ ਉਹ ਨਥਾਵਾਂ ਕਿਵੇਂ ਹੋ ਸਕਦਾ ਹੈ। ਸੁਭਾਵਕ ਸਾਧੂ ਬੋਲੇ ਸਹਿ ਸੁਭਾਅ, ਸਾਧੂ ਕਾ ਬੋਲਿਆ ਬਿਰਥਾ ਨਾ ਜਾ। ਇਹ ਵਚਨ ਹੋ ਗਿਆ, ਕਮਲੀ ਹੋਈ ਜੁਲਾਹੀ ਨੂੰ ਸਵੇਰੇ ਲੈ ਕੇ ਪਾਵਨ ਗੁਰਦੇਵ ਦੇ ਚਰਨਾਂ ਵਿੱਚ ਪਹੁੰਚੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਚਨ ਨਾਲ ਜੋ ਕਮਲੀ ਹੋਈ ਸੀ, ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮਹਾਨ ਕਿਰਪਾ ਕਰਕੇ ਇਹਦੇ ਸਿਰ 'ਤੇ ਰਹਿਮਤਾਂ ਭਰਾ ਹੱਥ ਰੱਖਿਆ ਅਤੇ ਨਾਲ ਹੀ ਕਿਹਾ, ਕਰਮਾਂ ਵਾਲੀਏ ਸਾਵਧਾਨ ਹੋ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਇਹ ਤੇ ਸੰਸਾਰ ਵਿੱਚ ਉਹ ਮਹਾਨ ਵਿਅਕਤੀ ਬਣਨ ਵਾਲਾ ਹੈ ਜਿਸ ਨੂੰ ਤੁਸਾਂ ਨਥਾਵਾਂ ਕਿਹਾ ਹੈ, ਜਿਹਦੇ ਦਰ ਉੱਤੇ ਲੋਕ ਆਉਣਗੇ ਅਤੇ ਨਥਾਵਿਆਂ ਨੂੰ ਥਾਮ ਮਿਲਣਗੇ, ਨਪੱਤਿਆਂ ਨੂੰ ਪੱਤ ਮਿਲੇਗੀ, ਇਹ ਨਿਆਸਰਿਆਂ ਦਾ ਆਸਰਾ ਹੋਵੇਗਾ, ਨਗੁਰਿਆਂ ਦਾ ਗੁਰੂ ਬਣੇਗਾ। ਉਹ ਮੇਰੇ ਪਾਵਨ ਗੁਰਦੇਵ ਨੇ ਉਹਨਾਂ ਨੂੰ ਗੁਰਿਆਈ ਬਖਸ਼ਿਸ਼ ਕਰ ਦਿੱਤੀ, ਜੋ 1552 1608 ਤਕਰੀਬਨ ਬਣਦਾ ਹੈ ਸਮੇਂ ਦੇ ਮੁਤਾਬਕ। ਉਹ ਮੇਰੇ ਪਾਵਨ ਗੁਰਦੇਵ ਜੀ ਨੂੰ ਨਾਲ ਹੀ ਹੁਕਮ ਕੀਤਾ ਕਿ ਜਿਹੜਾ ਸ਼ਹਿਰ ਦਾ ਵਸਾਉਣਾ ਕੀਤਾ ਹੈ ਗੋਇੰਦਵਾਲ ਸਾਹਿਬ, ਤੁਸੀਂ ਉੱਥੇ ਜਾ ਕੇ ਮਹਾਨ ਸੇਵਾ ਕਰੋ। ਮੇਰੇ ਪਾਵਨ ਗੁਰਦੇਵ ਨੂੰ ਨਿਰੰਤਰ ਕਾਫੀ ਸਮਾਂ ਬੀਤ ਗਿਆ, ਵਹਿਮਾਂ ਭਰਮਾਂ ਪਖੰਡਾਂ ਦੇ ਜਾਲ ਜੋ ਸੰਸਾਰ ਵਿੱਚ ਵਿਚਰਦੇ ਜਾ ਰਹੇ ਸਨ, ਜਾਤ ਪਾਤ ਦੇ ਅਭਿਮਾਨੀ ਜਾਤ ਪਾਤ ਦੇ ਜਾਲਾਂ ਵਿੱਚ ਫਸੇ ਹੋਏ ਸਨ, ਤਾਂ ਮੇਰੇ ਪਾਵਨ ਗੁਰਦੇਵ ਨੇ ਉਹ ਗੱਲ ਸੰਪੂਰਨ ਕਰ ਲਈ ਸੀ ਜੋ ਮੇਰੇ ਪਾਵਨ ਗੁਰਦੇਵ ਗੁਰੂ ਨਾਨਕ ਦੇਵ ਜੀ ਕਹਿ ਗਏ ਸਨ। ਨੀਚਾ ਜਾਂਦਰ ਨੀਚ ਜਾਤ ਨੀਚੀ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡੀਆਂ ਸਿਉਂ ਕਹਿ ਰੀਸ, ਜਿੱਥੇ ਨੀਚ ਸੰਭਾਲੀ ਹਨ ਤਿੱਥੇ ਨਦਰ ਤੇਰੀ ਬਖਸ਼ੀਸ਼। ਮੇਰੇ ਪਾਵਨ ਗੁਰਦੇਵ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਇਲਾਕੇ ਵਿੱਚ ਸੋਚਿਆ ਕਿ ਚੱਲਦੇ ਜਲ ਨੂੰ ਸਾਰੇ ਲੋਕ ਸੰਸਾਰ ਦੇ ਪਵਿੱਤਰ ਜਲ ਮੰਨਦੇ ਹਨ, ਇਸ ਕਰਕੇ ਕਿਉਂ ਨਾ ਕੋਈ ਐਸਾ ਕੁੰਭ ਰਚਿਆ ਜਾਏ ਜਿਸ ਵਿੱਚ ਜਲ ਖਲੋਤਾ ਹੋਵੇ ਅਤੇ ਉੱਥੇ ਸਾਰੇ ਸੰਸਾਰ ਦੇ ਲੋਕ ਆਣ ਕੇ ਜਲ ਵਰਤਣ, ਇਹ ਤੋਂ ਛੂਤ ਛਾਤ ਵਹਿਮ ਭਰਮ ਪਖੰਡ ਦੂਰ ਕੀਤੇ ਜਾ ਸਕਣ। ਕਿਉਂਕਿ ਚੜ੍ਹਦੇ ਜਲ ਵਿੱਚ ਲੋਕ ਸੋਚਦੇ ਹਨ ਵੀ ਜਿਹੜੇ ਬੰਨੇ ਨੂੰ ਜਲ ਜਾਂਦਾ ਹੈ ਉਧਰ ਦੇ ਬੰਨੇ ਸ਼ੁੱਧਰ ਪਾਣੀ ਲਵੇ, ਜਿਹੜੇ ਬੰਨੇ ਨੂੰ ਜਲ ਆਉਂਦਾ ਹੈ ਉਧਰ ਉਹ ਜਾਤੀਆ ਜਲ ਲਵੇ। ਇਸ ਕਰਕੇ ਇਸ ਵਿਤਕਰੇ ਨੂੰ ਮੁਕਾਉਣ ਲਈ ਮੇਰੇ ਪਾਵਨ ਗੁਰਦੇਵ ਜੀ ਨੇ 1616 ਬਿਕਰਮੀ ਵਿੱਚ ਇੱਥੇ ਇੱਕ ਬੌੜੀ ਦਾ ਟੱਪ ਲਾਇਆ ਜੋ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹਨੂੰ 5-6 ਸਾਲਾਂ ਵਿੱਚ ਸੰਪੂਰਨ ਕੀਤਾ, ਜਾਂ 1621 ਵਿੱਚ ਇਹ ਸੰਪੂਰਨ ਹੋਇਆ। ਅਤੇ ਸੰਪੂਰਨ ਹੋਣ ਉੱਤੇ ਮੇਰੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਅਤੇ ਇਲਾਕੇ ਦੇ ਲੋਕਾਂ ਨੂੰ ਇੱਥੇ ਸੱਦਣਾ ਚਾਹਿਆ, ਪਰ ਇਸ ਇਲਾਕੇ ਵਿੱਚ ਇਸ ਸ਼ਹਿਰ ਵਿੱਚ ਇੱਕ ਪਿੰਡ ਵਿੱਚ ਇੱਕ ਇੱਥੇ ਹੀ ਹਰੀ ਰਾਮ ਨਾਮੇ ਇੱਕ ਤਪਾ ਰਹਿੰਦਾ ਸੀ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੱਚ ਦੀ ਬੋਲੀ ਵੱਧਦੀ ਵੇਖ ਕੇ, ਕਿਉਂਕਿ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਮੇਰੇ ਪਾਵਨ ਗੁਰਦੇਵ ਜੀ ਨੇ ਕੂੜ ਦਾ ਨਿਬੇੜਾ ਕਰਨਾ ਸੀ, ਸੱਚ ਦਾ ਬੋਲਬਾਲਾ ਸੰਸਾਰ ਵਿੱਚ ਹੋਣਾ ਸੀ, ਪਰ ਇਸ ਪਖੰਡੀ ਨੂੰ ਮੇਰੇ ਪਾਵਨ ਗੁਰਦੇਵ ਦਾ ਸੱਚ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਇਸ ਦਾ ਤੋਰੀ ਫੁਲਕਾ ਬੰਦ ਹੁੰਦਾ ਸੀ। ਇਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਠੱਗੀਆਂ ਮਾਰ ਮਾਰ ਕੇ ਲੋਕਾਂ ਕੋਲੋਂ ਆਪਣਾ ਉਲੂ ਕਿਵੇਂ ਸਿੱਧਾ ਕਰਦਾ ਸੀ, ਉਹਦਾ ਵਾਤਾਵਰਨ ਕਵੀ ਨੇ ਇਉਂ ਬੇਨਤੀ ਕੀਤੀ ਹੈ ਜੀ।
ਗੋਇੰਦਵਾਲ ਦੇ ਵਿੱਚ ਸੀ ਇੱਕ ਤਪਾ ਪਖੰਡੀ, ਸ਼ਾਨ ਤੱਕ ਸਤਿਗੁਰਾਂ ਦੀ ਕਰਦਾ ਸੀ ਪੰਡੀ, ਸ਼ਾਨ ਤੱਕ ਸਤਿਗੁਰਾਂ ਦੀ ਕਰਦਾ ਸੀ ਪੰਡੀ।
ਮਾਇਆ ਵਿੱਚ ਗਲਤਾਨ ਸੀ ਮਨ ਵਸ ਨਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਗੋਇੰਦਵਾਲ ਦੇ ਵਿੱਚ ਸੀ ਇੱਕ ਤਪਾ ਪਖੰਡੀ, ਸ਼ਾਨ ਤੱਕ ਸਤਿਗੁਰਾਂ ਦੀ ਕਰਦਾ ਸੀ ਪੰਡੀ, ਸ਼ਾਨ ਤੱਕ ਸਤਿਗੁਰਾਂ ਦੀ ਕਰਦਾ ਸੀ ਪੰਡੀ।
ਮਾਇਆ ਵਿੱਚ ਗਲਤਾਨ ਸੀ ਮਨ ਵਸ ਨਾ ਆਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਵਿੱਚ ਸਰਦੀਆਂ ਹਰ ਸਾਲ ਕਰਦਾ ਜਲ ਥਾਰਾ, ਮੱਥੇ ਟੇਕੇ ਸੰਤ ਨੂੰ ਫੁੱਲਿਆ ਜਗ ਸਾਰਾ, ਮੱਥੇ ਟੇਕੇ ਸੰਤ ਨੂੰ ਫੁੱਲਿਆ ਜਗ ਸਾਰਾ।
ਮਾਇਆ ਹੋਈ ਨਾਗਣੀ ਡੰਗ ਸਭ ਨੂੰ ਲਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਬੜਾ ਫੁਰੇਬੀ ਸਾਧ ਬਾਣ ਦੁਨੀਆਂ ਨੂੰ ਠੱਗੇ, ਪਰਮ ਪਖੰਡੀ ਲੋਕ ਸੀ ਉਸ ਪਿੱਛੇ ਲੱਗੇ, ਪਰਮ ਪਖੰਡੀ ਲੋਕ ਸੀ ਉਸ ਪਿੱਛੇ ਲੱਗੇ।
ਬੜੇ ਪਖੰਡ ਫੁਰੇਬ ਕਾਰ ਜਗ ਨੂੰ ਲੁੱਟ ਖਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਜੇਠ ਹਾੜ ਵਿੱਚ ਸੇਕਦਾ ਸੀ ਲਾ ਕੇ ਤੂਣੇ, ਜੇਠ ਹਾੜ ਵਿੱਚ ਸੇਕਦਾ ਸੀ ਲਾ ਕੇ ਤੂਣੇ, ਧਾਗੇ ਦਵੇ ਬਣਾ ਕੇ ਨਿਤ ਕਰਦਾ ਟੂਣੇ, ਧਾਗੇ ਦਵੇ ਬਣਾ ਕੇ ਨਿਤ ਕਰਦਾ ਟੂਣੇ।
ਵੇਖ ਪੋਲੀਆਂ ਸੰਗਤਾਂ ਨਿਤ ਜਾਲ ਪਸਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਜਾਂਦਾ ਲਿਆਇਓ ਦਾਸ ਤੇ ਉਸ ਮਾਇਆ ਤਿਆਗੀ, ਸੁਰਤ ਸ਼ਬਦ ਵਿੱਚ ਲੀਨ ਕਾਰ ਮਨ ਬਿਰਤੀ ਜਾਗੀ, ਸੁਰਤ ਸ਼ਬਦ ਵਿੱਚ ਲੀਨ ਕਾਰ ਮਨ ਬਿਰਤੀ ਜਾਗੀ।
ਪਗਲੇ ਵਾਂਗ ਸਮਾਧੀਆਂ ਲਾ ਸੁਰਤ ਟਿਕਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ। ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਇਸ ਪਖੰਡੀ ਸਾਧ ਦੀ ਸੀ ਕਾਫੀ ਚਰਚਾ, ਇਸ ਪਖੰਡੀ ਸਾਧ ਦੀ ਸੀ ਕਾਫੀ ਚਰਚਾ, ਪਾਉਂਦਾ ਨਿਤ ਪਖੰਡ ਦਾ ਦੁਨੀਆਂ ਨੂੰ ਪਰਚਾ, ਪਾਉਂਦਾ ਨਿਤ ਪਖੰਡ ਦਾ ਦੁਨੀਆਂ ਨੂੰ ਪਰਚਾ।
ਅਸੀਂ ਸੰਪੂਰਨ ਮਹਾਂਪੁਰਸ਼ ਜਗ ਨੂੰ ਫਰਮਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਅਸੀਂ ਅਪਾਸ਼ਿਕ ਰਾਮ ਦੇ ਮਾਇਆ ਨਹੀਂ ਚਾਹੁੰਦੇ, ਪ੍ਰੇਮ ਪੁਜਾਰੀ ਆਤਮਾ ਰਾਮ ਤੇ ਆਉਂਦੇ, ਪ੍ਰੇਮ ਪੁਜਾਰੀ ਆਤਮਾ ਰਾਮ ਤੇ ਆਉਂਦੇ।
ਇਸ ਦੀ ਮਾਰ ਵਿੱਚ ਨਾ ਬਚਣਾ ਪਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਮਸਤਾ ਮਕਰ ਖਿਲਾਰ ਦਾ ਸੀ ਮਨ ਦਾ ਝੂਠਾ, ਭਰਗਿਆ ਨਾਲ ਫਰੇ ਬਦੇ ਡੰਬੀ ਦਾ ਠੂਠਾ, ਭਰਗਿਆ ਨਾਲ ਪਖੰਡ ਦੇ ਡੰਬੀ ਦਾ ਠੂਠਾ।
ਦੁਨੀਆ ਜਾਲ ਪਸਾਉਣ ਲਈ ਨਿਤ ਕਰੇ ਵਖਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ, ਲੋਭੀ ਸਾਧ ਪਖੰਡ ਕਾਰ ਜਗ ਠੱਗੀ ਜਾਵੇ।
ਦੁਨੀਆਂ ਦੇ ਲੋਕਾਂ ਨੂੰ ਭੁਲੇਖੇ ਵਿੱਚ ਪਾਇਆ ਹੋਇਆ ਸੀ। ਇਸ ਨੇ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੀ ਮੁਖਾਲਫਤ ਕਰਦਾ ਸੀ। ਇਹ ਕਹਿੰਦਾ ਸੀ ਇਹਨੇ ਛੋਟੇ ਵੱਡੇ ਸਾਰੇ ਇਕੱਠੇ ਇੱਕ ਪੰਗਤ ਵਿੱਚ ਬਹਾਏ ਹੋਏ ਹਨ, ਇਹ ਕਰਕੇ ਉੱਥੇ ਹੀ ਨੀਚ ਬਹਿੰਦੇ ਹਨ, ਉੱਥੇ ਉੱਚ ਜਾਤੀਏ ਬੈਠਦੇ ਹਨ, ਇਹ ਕਰਕੇ ਇਹ ਕਿੱਧਰ ਦਾ ਇਨਸਾਫ ਹੈ? ਮੇਰੇ ਪਾਵਨ ਗੁਰਦੇਵ ਦੇ ਗੁਰੂ ਨਾਨਕ ਦੇਵ ਦੇ ਸੱਚੇ ਮਿਸ਼ਨ ਦੀ ਇਸ ਨੇ ਵਿਰੋਧਤਾ ਸ਼ੁਰੂ ਕੀਤੀ ਹੋਈ ਸੀ, ਪਰ ਇਹ ਆਪ ਨਾ ਆਇਆ। ਜਦੋਂ ਮੇਰੇ ਪਾਵਨ ਗੁਰਦੇਵ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਲੰਗਰ ਦੀ ਪਰੰਪਰਾ ਚਲਾਈ, ਇਹ ਬਹੁਤ ਵੱਡਾ ਭੰਡਾਰਾ ਕੀਤਾ, ਇਸ ਗੋਇੰਦਵਾਲ ਸਾਹਿਬ ਵਿੱਚ ਬਣਾਈ ਹੋਈ ਬੌਲੀ ਦੀ ਜਦੋਂ ਚੱਠ ਕੀਤੀ ਮੇਰੇ ਪਾਵਨ ਗੁਰਦੇਵ ਨੇ 1621 ਬਿਕਰਮੀ ਨੂੰ, ਤਾਂ ਉਹਦੇ ਵਿੱਚ ਇਹ ਸਦਿਆ ਵੀ ਨਾ ਪਹੁੰਚ ਸਕਿਆ। ਮੇਰੇ ਪਾਵਨ ਗੁਰਦੇਵ ਨੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਲੰਗਰ ਦੇ ਨਾਲ 1-1 ਰੁਪਇਆ ਸੇਵਾ ਵਿੱਚ ਦਿੱਤਾ। ਅਗਲਾ ਦਿਨ ਚੜ੍ਹਿਆ, ਫਿਰ ਗੁਰੂ ਕੀਆਂ ਸੰਗਤਾਂ ਲੰਗਰਾਂ ਵਿੱਚ ਬੈਠੀਆਂ, ਅਤੇ ਮੇਰੇ ਗੁਰਦੇਵ ਨੇ 5-5 ਰੁਪਏ ਸੇਵਾ ਵਿੱਚ ਅਰਪਣ ਕੀਤੇ, ਇਹ ਫਿਰ ਵੀ ਨਾ ਆਇਆ। ਸਨੇਹੇ ਇਸ ਨੂੰ ਮਿਲਦੇ ਸਨ ਕਿ ਪਾਵਨ ਗੁਰਦੇਵ ਰੋਜ਼ ਮਾਇਆ ਵਧਾਈ ਜਾ ਰਹੇ ਹਨ। ਅਖੀਰ ਤੀਸਰਾ ਦਿਨ ਹੋਇਆ, ਪਾਵਨ ਗੁਰਦੇਵ ਦੀਆਂ ਜਦੋਂ ਲੰਗਰ ਦੀਆਂ ਪੰਗਤਾਂ ਲੱਗੀਆਂ, ਅਤੇ ਮੇਰੇ ਪਾਵਨ ਗੁਰਦੇਵ ਨੇ ਸੋਨੇ ਦੀਆਂ ਮੋਹਰਾਂ ਸ਼ੁਰੂ ਕੀਤੀਆਂ, 1-1 ਮੋਹਰ ਦਿੱਤੀ। ਜਦੋਂ ਘਰ ਪਤਾ ਲੱਗਾ ਇਹ ਅੱਜ ਗੁਰਦੇਵ ਜੀ ਨੇ ਸੋਨੇ ਦੀਆਂ ਮੋਹਰਾਂ ਜਿਹੜੇ ਜਿਹੜੇ ਲੰਗਰ ਛਕਣ ਗਏ ਸਨ ਉਹਨਾਂ ਨੂੰ ਦਿੱਤੀਆਂ ਹਨ, ਅਤੇ ਹੁਣ ਕਿਉਂ ਨਾ ਹੋਵੇ ਕਿ ਮੈਂ ਵੀ ਇਹ ਮੋਹਰ ਆਪ ਹਾਸਲ ਕਰ ਸਕਾਂ। ਇਸ ਨੇ ਭੁਲੇਖੇ ਨਾਲ ਇਹ ਮਨ ਵਿੱਚ ਸੋਚਿਆ ਕਿ ਮੈਂ ਆਪ 'ਤੇ ਜਾ ਨਹੀਂ ਸਕਦਾ, ਇਹ ਕਿਉਂ ਨਾ ਸੰਗਤਾਂ ਨੂੰ ਭੁਲੇਖਾ ਪਾਇਆ ਜਾ ਸਕੇ। ਮੈਂ ਮਾਇਆ ਵੀ ਹਾਸਲ ਕਰਨੀ ਚਾਹੁੰਦਾ ਹਾਂ ਅਤੇ ਗ੍ਰਿਸ਼ਤੀ ਹਾਂ, ਇਸ ਕਰਕੇ ਇਹਨੇ ਆਪਣੇ ਪੁੱਤਰ ਜੋ ਛੋਟੀ ਉਮਰ ਦਾ ਸੀ ਇਹਨੇ ਕਾਂਧੋ ਅੱਧੀ ਉਛਾਲ ਕੇ ਗੁਰੂ ਕੇ ਲੰਗਰ ਵਿੱਚ ਭੇਜ ਦਿੱਤਾ ਗਿਆ। ਤਾਂ ਜਦੋਂ ਇਹ ਲੰਗਰ 'ਚ ਉਤਰ ਲੱਗਾ, ਕਾਕਾ ਇਸਦਾ ਛੋਟੀ ਉਮਰ ਦਾ ਸੀ, ਇਹ ਉੱਤੋਂ ਥੱਲੇ ਆਣ ਕੇ ਡਿੱਗ ਪਿਆ, ਲੱਤ 'ਤੇ ਸੱਟ ਲੱਗੀ, ਲੋਕਾਂ ਨੇ ਚੀਕਾਂ ਮਾਰਦਾ ਹੋਇਆ ਚੁੱਕਿਆ, ਪਾਵਨ ਗੁਰਦੇਵ ਦੇ ਕੋਲ ਖੜਿਆ ਗਿਆ। ਇਸ ਬੱਚੇ ਨੂੰ ਪੁੱਛਿਆ ਗਿਆ ਕਿ ਕਾਕਾ ਤੈਨੂੰ ਕੀ ਗੱਲ ਹੋਈ ਹੈ? ਉਹ ਕਹਿੰਦਾ ਤੂੰ ਕੰਧ ਕਿਉਂ ਟੱਪ ਕੇ ਆਇਆ ਹੈ? ਉਹ ਕਹਿੰਦਾ ਜੀ ਮੇਰਾ ਪਿਤਾ ਜੀ ਉਹ ਤਪਾ ਜੀ ਹਨ, ਹਰੀ ਰਾਮ ਜੀ, ਇਸ ਕਰਕੇ ਉਸ ਹਰੀ ਰਾਮ ਤਪਾ ਜੀ ਨੇ ਮੈਨੂੰ ਕਿਹਾ ਸੀ ਵੀ ਲੰਗਰ ਖਾਉਣ ਦੇ ਪਾਜ ਤੂੰ ਵੀ ਪਹੁੰਚ, ਉੱਥੋਂ 1 ਰੁਪਇਆ ਮੋਹਰ ਜਿਹੜੀ ਮਾਂ ਮਰਦਾਸ ਸੋਨੇ ਦੀਆਂ ਮੋਹਰਾਂ ਦੇ ਰਹੇ ਹਨ ਉਹ 1 ਮੋਹਰ ਤੂੰ ਵੀ ਹਾਸਲ ਕਰਕੇ ਆ। ਇਸ ਕਰਕੇ ਮਹਾਰਾਜ ਮੈਨੂੰ ਉਹਨੇ ਕਾਂਧ ਦੋਧੀ ਭੇਜਿਆ ਸੀ, ਅਤੇ ਜਦੋਂ ਮੈਂ ਕਾਂਧ ਤੋਂ ਥੱਲੇ ਆਉਣ ਲੱਗਾ ਸਾਂ ਥੱਲੇ ਕੋਈ ਮੈਨੂੰ ਫੜਨ ਵਾਲਾ ਸੀ ਨਹੀਂ ਸੀ, ਇਸ ਕਰਕੇ ਮੈਂ ਡਿੱਗ ਪਿਆ ਹਾਂ ਅਤੇ ਮੈਨੂੰ ਸੱਟ ਲੱਗ ਗਈ ਹੈ। ਮੇਰੇ ਪਾਵਨ ਗੁਰਦੇਵ ਸਰਗੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੇਖਿਆ ਹੈ ਐਸਾ ਤਪਾ ਹਰੀ ਰਾਮ ਜੋ ਲੋਕਾਂ ਵਿੱਚ ਚਰਚਾ ਕਰਦਾ ਹੈ ਕਿ ਗੁਰੂ ਨਾਨਕ ਦਾ ਮਿਸ਼ਨ ਠੀਕ ਨਹੀਂ, ਗੁਰੂ ਨਾਨਕ ਦਾ ਮਿਸ਼ਨ ਗਲਤ ਹੈ, ਉਸ ਲੰਗਰ ਵਿੱਚ ਜਾਣਾ ਨਹੀਂ ਚਾਹੀਦਾ, ਉਸ ਲੰਗਰ ਵਿੱਚ ਪਹੁੰਚਣਾ ਨਹੀਂ ਚਾਹੀਦਾ, ਅਤੇ ਆਪ ਚੋਰੀ ਧੱਕੇ ਨਾਲ ਧੋਖੇ ਨਾਲ ਫਰੇਬ ਨਾਲ ਸੰਸਾਰ ਦੀਆਂ ਲੋਕਾਂ ਦੀਆਂ ਅੱਖਾਂ ਵਿੱਚ ਘਾਟਾ ਪਾ ਰਿਹਾ ਹੈ, ਅਤੇ ਆਪ ਮਾਇਆ ਨੂੰ ਦੌੜਿਆ ਹੋਇਆ ਕਾਂਧੋ ਦੀ ਪੁੱਤਰ ਭੇਜ ਕੇ ਲੰਗਰ ਵਿੱਚ ਇਹ ਮਾਇਆ ਦੀ ਖਾਤਰ ਮਾਇਆ ਦਾ ਲਾਲਚੀ ਮਾਇਆ ਕੋਲ ਪਹੁੰਚ ਰਿਹਾ ਹੈ। ਇਸ ਕਰਕੇ ਇਹਦੀ ਗਾਥਾ ਅੱਗੇ ਕਿਵੇਂ ਬੇਨਤੀ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਬੇਨਤੀ ਕਰਦੇ ਹਾਂ ਸਰਵਣ ਕਰੋ ਕਿਉਂ ਅੰਕਿਤ ਕੀਤਾ ਹੈ। ਮਹਾਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤਵੇ ਦਾ ਪਾਜ ਖੋਲਦਿਆਂ ਹੋਇਆਂ ਸੰਸਾਰ ਦਿਆਂ ਲੋਕਾਂ ਨੂੰ ਦੱਸਿਆ, ਔਰ ਸੰਸਾਰ ਦਿਓ ਲੋਕੋ, ਜਿਹੜਾ ਸਾਡੇ ਖਿਲਾਫ਼ ਇਹ ਮਾਇਆ ਦਾ ਪ੍ਰਾਪੇਗੰਡਾ ਕਰਦਾ ਹੈ, ਆਪ ਵੇਖੋ ਕਿਸ ਤਰ੍ਹਾਂ ਧੋਖੇ ਨਾਲ ਇਹ ਉੱਤੋਂ ਦੀ ਪੁੱਤਰ ਭੇਜ ਕੇ ਮਾਇਆ ਮੰਗਣ ਵਾਸਤੇ ਤਿਆਰ ਹੈ, ਮਾਇਆ ਲੈਣ ਇਕੱਠੀ ਕਰਨ ਵਾਸਤੇ ਤਿਆਰ ਹੈ। ਜੇ ਅਸੀਂ ਸੁਨੇਹਾ ਕਰਕੇ ਇਸ ਨੂੰ ਅੱਧ ਸਤਿਕਾਰ ਨਾਲ ਬੁਲਾਇਆ ਸੀ ਤਾਂ ਉੱਧਰ 'ਤੇ ਆਇਆ ਨਹੀਂ, ਆਣ ਕੇ ਸਤ ਕਰਕੇ ਇਸ ਨੂੰ ਨਾ ਲੰਗਰ ਪ੍ਰਵਾਨ ਹੈ ਨਾ ਮਾਇਆ ਪ੍ਰਵਾਨ ਹੈ, ਅਤੇ ਪਿੱਛੋਂ ਦੀ ਪਛਤਾ ਕੇ ਪਛਤਾਵਾ ਕਰਕੇ ਕਿ ਮਾਇਆ ਮੇਰੇ ਕੋਲ ਆਉਣੀ ਚਾਹੀਦੀ ਹੈ, ਇਸ ਨੇ ਉੱਧਰੋਂ ਦੀ ਪੁੱਤ ਭੇਜਿਆ ਹੈ ਕਿਵੇਂ, ਇਹ ਲਾਲਚੀ ਮਨੁੱਖ ਹੈ, ਤਬਾ ਨਾ ਹੋਵੇ ਲੋਭੀ, ਨਿੱਤ ਮਾਇਆ ਨੂੰ ਫਿਰੇ ਜੇ ਜਮਾਲਿਆ ਅੱਗੋਂ ਦੇ ਸੱਦਿਆ ਸਤੇ ਦੀ ਭਿਖਿਆ ਲਵੇ ਨਾਹੀਂ, ਪਿੱਛੋਂ ਦੇ ਪਛਤਾਏ ਕਹੇ ਆਣ ਤੱਪੇ ਪੁੱਤ ਵਿੱਚ ਬਹਾਲਿਆ। ਇਹ ਐਸੀ ਇਸ ਦੀ ਹਾਲਤ ਹੈ, ਮੇਰੇ ਪਾਵਨ ਗੁਰਦੇਵ ਸਰਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਤਪੇ ਦਾ ਪਾਜ ਜਿਵੇਂ ਸੰਗਤਾਂ ਦੇ ਸਾਹਮਣੇ ਉਧੇੜਿਆ, ਉਸ ਵੇਲੇ ਦੀ ਵਾਰਤਾ ਜਗੀਰ ਸਿੰਘ ਮਸਤ, ਨਿਰਮਲ ਸਿੰਘ, ਜਰਨੈਲ ਸਿੰਘ ਦੇ ਸੁਲੱਖਣ ਸਿੰਘ ਹੇ ਇਹੋ ਬੇਨਤੀ ਕਰਦੇ ਹਨ।
ਕਿਹਾ ਹੱਸ ਕੇ ਤੇ ਸਤ ਗੁਰੂ ਜੀ ਨੇ, ਕਿਹਾ ਹੱਸ ਕੇ ਤੇ ਸਤ ਗੁਰੂ ਜੀ ਨੇ, ਲੋਭੀ ਬੰਦੇ ਦਾ ਨਹੀਂ ਅਤ ਬਾਰ ਹੁੰਦਾ,
ਲਾਲਚ ਵਾਸਤੇ ਕਰੇ ਪਖੰਡ ਜਿਹੜਾ, ਲਾਲਚ ਵਾਸਤੇ ਕਰੇ ਪਖੰਡ ਜਿਹੜਾ, ਮਾਇਆ ਵਾਸਤੇ ਨਿੱਤ ਖਵਾਰ ਹੁੰਦਾ।
ਉਹ ਕਿਹਾ ਹੱਸ ਕੇ ਤੇ ਸਤ ਗੁਰੂ ਜੀ ਨੇ, ਕਿਹਾ ਹੱਸ ਕੇ ਤੇ ਸਤ ਗੁਰੂ ਜੀ ਨੇ, ਲੋਭੀ ਬੰਦੇ ਦਾ ਨਹੀਂ ਸਤਿਕਾਰ ਹੁੰਦਾ। ਹੋ
ਲਾਲਚ ਵਾਸਤੇ ਕਰੇ ਪਖੰਡ ਜਿਹੜਾ, ਲਾਲਚ ਵਾਸਤੇ ਕਰੇ ਪਖੰਡ ਜਿਹੜਾ, ਮਾਇਆ ਵਾਸਤੇ ਨਿੱਤ ਖਵਾਰ ਹੁੰਦਾ।
ਲੋਭੀ ਆਦਮੀ ਸਭ ਤਿਆਗ ਰਿਸਤੇ, ਲੁੱਟਣ ਖੋਣ ਲਈ ਤਨ ਤਿਆਰ ਹੁੰਦਾ,
ਬਗਲੇ ਵਾਂਗ ਸਮਾਧੀਆਂ ਨਿੱਤ ਲਾਵੇ, ਬਗਲੇ ਵਾਂਗ ਸਮਾਧੀਆਂ ਨਿੱਤ ਲਾਵੇ, ਬਸ ਲੋਭੀ ਦੇ ਨਹੀਂ ਵਿਕਾਰ ਹੁੰਦਾ।
ਪਖੰਡ ਕਰਕੇ ਸਾਡਾ ਧਰਮ ਅਮਾਨ, ਪਖੰਡ ਕਰਕੇ ਫਿਰੇ ਜੱਗ ਦੇ ਵਿੱਚ ਲਿਚਾਰ ਹੁੰਦਾ।
ਹੋ ਕੇ ਲਾਲਚੀ ਕਤਲ ਕਰਵਾ ਦੇਵੇ, ਹੋ ਕੇ ਲਾਲਚੀ ਕਤਲ ਕਰਵਾ ਦੇਵੇ, ਕਿਸੇ ਨਾਲ ਪਿਆਰ ਹੁੰਦਾ।
ਆ ਝੂਠਾ ਆਦਮੀ ਗਲਤ ਵਿਹਾਰ ਕਰਕੇ ਝੂਠਾ ਆਦਮੀ ਗਲਤ ਵਿਹਾਰ ਕਰਕੇ ਦੁਖੀ ਕਰੇ ਤੇ ਆਪ ਦੁਖਿਆਰ ਹੁੰਦਾ। ਸੰਸਾਰ ਮੂਰੇ ਅੰਦਰ ਕੀਤੀਆਂ ਸੰਸਾਰ ਮੂਰੇ, ਜਹਰ ਝੂਠੇ ਦਾ ਜਦੋਂ ਮਕਾਰ ਹੁੰਦਾ। ਝੂਠਾ ਰਾਮ ਤੋਂ ਵੀ ਪਾਵੇ ਰਾਮ ਤੋਂ ਵੀ ਪਾਵੇ ਜਗ ਲਾਨਤ ਹਾਰ, ਪਰ ਅੰਦਰ ਸ਼ਰਮ ਸ਼ਾਰ ਹੁੰਦਾ। ਸਫਲਾ ਉਸ ਦਾ ਨਹੀਂ ਵਪਾਰ ਹੁੰਦਾ। ਹੋ
ਮਸਤਾ ਮਾਇਆ ਝੂਠੀ ਝੂਠਾ ਜੱਗ ਸੁਪਨਾ, ਜੱਗ ਸੁਪਨਾ, ਜੱਗ ਸੁਪਨਾ, ਮਸਤਾ ਮਾਇਆ ਝੂਠੀ ਝੂਠਾ ਜੱਗ ਸੁਪਨਾ, ਬਿਨਾ ਤਿਆਗ ਨਹੀਂ ਸੱਚਾ ਪ੍ਰਚਾਰ ਹੁੰਦਾ। ਉਹ ਬਿਨਾ ਤਿਆਗ ਨਹੀਂ ਸੱਚਾ ਪ੍ਰਚਾਰ ਹੁੰਦਾ।
ਇਸ ਲੋਭੀ ਤਪੇ ਦਾ ਪਾਜ ਸਾਰੇ ਸੰਸਾਰ ਦੇ ਸਾਹਮਣੇ ਉੱਗੜ ਗਿਆ। ਲੋਕਾਂ ਨੂੰ ਪਤਾ ਲੱਗ ਗਿਆ ਇਹ ਗੁਰੂ ਨਾਨਕ ਦੇਵ ਦੇ ਮਿਸ਼ਨ ਦੀ ਵਿਰੋਧਤਾ ਕਰਦਾ ਹੈ। ਸੱਚ ਪਾਵਨ ਗੁਰਦੇਵ ਦੇ ਜੁੰਮੇ ਹੈ, ਹਿੱਸੇ ਵਿੱਚ ਆਇਆ ਹੈ। ਇਸ ਕਰਕੇ ਕੂੜਨ ਖੁੱਟੇ ਨਾਨਕਾ, ਓੜਕ ਸੱਚ ਰਹੀ ਦੇ ਸਿਧਾਂਤ ਨੂੰ ਮੇਰੇ ਪਾਵਨ ਗੁਰਦੇਵ ਜੀ ਨੇ ਇੱਥੇ ਸੰਪੂਰਨ ਕੀਤਾ। ਰਾਤ ਦਿਨ ਇੱਥੇ ਤਰੱਕੀ ਦੇ ਦਿਨ ਵਧਣੇ ਸ਼ੁਰੂ ਹੋਏ। ਚਾਰ ਚਫੇਰੋਂ ਇਰਦ ਗਿਰਦ ਦੀਆਂ ਸਿੱਖ ਸੰਗਤਾਂ, ਦਿੱਲੀ ਤੋਂ ਲਾਹੌਰ ਅਤੇ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੀਆਂ ਸਿੱਖ ਸੰਗਤਾਂ ਇੱਥੇ ਆਣ ਕੇ ਪਾਵਨ ਗੁਰਦੇਵ ਦੇ ਚਰਨਾਂ ਵਿੱਚ ਉੱਗਦੀਆਂ ਹਨ, ਇੱਥੇ ਵਿਸਰਾਮ ਕਰਦੀਆਂ ਹਨ, ਇੱਥੇ ਇਸ਼ਨਾਨ ਕਰਦੀਆਂ ਹਨ, ਇੱਥੇ ਦਾਨ ਕਰਦੀਆਂ ਹਨ, ਇੱਥੋਂ ਸਿਮਰਨ ਸੁਖਦੀਆਂ ਹਨ ਅਤੇ ਸਿਮਰਨ ਕਰਦੀਆਂ ਹਨ। ਪਾਵਨ ਗੁਰਦੇਵ ਦੇ ਪੁੱਤਰ ਚਰਨਾਂ ਵਿੱਚ ਪਹੁੰਚ ਕੇ ਪਾਵਨ ਗੁਰਦੇਵ ਦੀ ਪੁੱਤਰ ਬਾਣੀ ਦੀ ਵਿਚਾਰਧਾਰਾ ਸੁਣ ਕੇ ਆਪਣੇ ਮਨ ਦੇ ਰੋਗ ਦੂਰ ਕਰਕੇ, ਮਨ ਪਵਿੱਤਰ ਕਰਕੇ ਪਾਵਨ ਗੁਰਦੇਵ ਦੇ ਚਰਨਾਂ ਵਿੱਚ ਖੁਸ਼ੀਆਂ ਲੈ ਕੇ ਜਾ ਰਹੇ ਸਨ। ਇੱਕ ਦਿਨ ਮੇਰੇ ਪਾਵਨ ਗੁਰਦੇਵ ਦੇ ਨਿਕਟਵਰਤੀ ਮਹਾਨ ਸੇਵਾਦਾਰ ਭਾਈ ਪਾਰੋ ਜੀ ਪਾਵਨ ਗੁਰਦੇਵ ਦੇ ਚਰਨਾਂ ਵਿੱਚ ਜੁੜ ਬੈਠੇ ਸਨ। ਬੜੇ ਪਿਆਰ ਸਤਿਕਾਰ ਨਾਲ ਬੇਨਤੀ ਕਰਨ ਲੱਗੇ, ਮਹਾਰਾਜ ਆਪਣੇ ਸੰਗੀ ਸਾਥੀ ਦੂਰਾਂ ਦਰਾਡਿਆਂ ਤੋਂ ਬਹੁਤ ਆਉਂਦੇ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੋ ਮਹਾਨ ਸਿੱਖੀ ਸੰਸਾਰ ਵਿੱਚ ਫੈਲੀ ਹੈ ਉਹ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਸਾਡੇ ਪਰਮ ਮਿੱਤਰ ਵੀ ਕਈ ਐਸੇ ਆਉਂਦੇ ਹਨ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੇਂ ਨਾਲ ਅਸੀਂ ਸਾਰੇ ਇਕੱਠੇ ਇੱਕ ਦੂਜੇ ਦੇ ਦਰਸ਼ਨ ਨਹੀਂ ਕਰ ਸਕਦੇ। ਕੋਈ ਐਸਾ ਸਾਹਮਣਾ ਮਿਲਾਪ ਦਾ ਮੇਲਾ, ਉਹ ਐਸਾ ਸਵੰਬਰ ਰਚੋ ਜਿਸ ਉੱਤੇ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਇੱਕ ਵਾਰ ਇਕੱਠੀਆਂ ਹੋ ਸਕੀਆਂ ਸਕਣ ਅਤੇ ਉੱਥੇ ਇੱਕ ਦੂਜੇ ਦੇ ਦਰਸ਼ਨ ਦਿਦਾਰੇ ਕਰ ਸਕੀਏ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਦੀ ਗੱਲ ਬੜੀ ਚੰਗੀ ਲੱਗੀ। ਉਹ ਪਿਆਰ ਨਾਲ ਕਹਿਣ ਲੱਗੇ, ਵਿਸਾਖੀ ਦਾ ਤਿਉਹਾਰ ਆ ਰਿਹਾ ਹੈ, ਕਿਉਂ ਨਾ ਵਿਸਾਖ ਦੀ ਸੰਗਰਾਂਦ ਉੱਤੇ ਆਪਾਂ ਇੱਕ ਵਿਸਾਖੀ ਦਾ ਮੇਲਾ ਹੀ ਸ਼ੁਰੂ ਕਰ ਲਈਏ। ਤਾਂ ਮੇਰੇ ਪਾਵਨ ਗੁਰਦੇਵ ਜੀ ਨੇ ਭਾਈ ਪਾਰੋ ਦੀ ਸਲਾਹ ਮੰਨ ਕੇ 1624 ਬਿਕਰਮੀ ਵਿੱਚ ਇੱਥੇ ਵਿਸਾਖੀ ਦਾ ਪਹਿਲਾ ਤਿਉਹਾਰ ਆਰੰਭ ਕੀਤਾ। ਤਾਂ ਇਸ ਵਿਸਾਖੀ ਦਾ ਪਵਿੱਤਰ ਤਿਉਹਾਰ ਜਦੋਂ ਇੱਥੇ ਮਨਾਇਆ ਗਿਆ, ਇਸ ਗੱਲ ਤੋਂ ਹੀ ਲੋਕਾਂ ਨੂੰ ਇਹ ਭੁਲੇਖਾ ਪਿਆ ਹੈ ਕਿ ਜੋ ਚਿਤੌੜ ਦਾ ਕਿਲ੍ਹਾ ਸੀ ਉਹ ਵੀ ਇਹਨਾਂ ਦਿਨਾਂ ਵਿੱਚ ਹੀ ਸਰ ਹੋਇਆ ਸੀ। ਇਸ ਕਰਕੇ ਜਪਗੜ੍ਹ ਟੁੱਟੇ, ਜਪਗੜ੍ਹ ਟੁੱਟੇ ਵਾਲੀ ਗੱਲ ਜਿਹੜੀ ਹੈ ਉਹ ਹਕੀਕਤ ਵਿੱਚ ਸੱਚਾਈ ਨਹੀਂ, ਕਿਉਂਕਿ ਉਹ 3 ਸਾਲ ਬਾਅਦ ਦੀ ਗੱਲ ਹੈ, ਇਹ 3 ਸਾਲ ਪੁਰਾਣੀ ਗੱਲ ਹੈ। ਇਸ ਕਰਕੇ ਪਾਵਨ ਗੁਰਦੇਵ ਨੇ ਵਿਸਾਖੀ ਦਾ ਪਵਿੱਤਰ ਤਿਉਹਾਰ ਜੋ ਇੱਥੇ ਮਨਾਇਆ ਸੀ ਉਹ 1624 ਵਿੱਚ ਮਨਾਇਆ ਸੀ, ਉਹਨਾਂ ਦਿਨਾਂ ਵਿੱਚ ਹੀ ਇਹ ਚਿਤੌੜ ਦਾ ਗੜ੍ਹ ਟੁੱਟਾ ਸੀ। ਇਸ ਕਰਕੇ ਲੋਕਾਂ ਨੇ ਭੁਲੇਖੇ ਨਾਲ ਇਸ ਕਹਾਣੀ ਨੂੰ ਮੇਰੇ ਪਾਵਨ ਗੁਰਦੇਵ ਦੇ ਬੌਲੀ ਸਾਹਿਬ ਦੇ ਗੜ੍ਹ ਟੁੱਟਣ ਨਾਲ ਜੋੜ ਦਿੱਤਾ ਹੈ, ਜਦੋਂ ਕਿ ਉਹ 1621 ਵਿੱਚ ਟੁੱਟ ਚੁੱਕਾ ਸੀ 3 ਸਾਲ ਪਹਿਲਾਂ। ਮੇਰੇ ਪਾਵਨ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸੇ ਤਰ੍ਹਾਂ ਸਿਫਤ ਰਾਤ ਦਿਨ ਵੱਧਦੀ ਵੱਧਦੀ ਗਈ। ਸਮਾਂ ਨੇੜੇ ਆਉਂਦਾ ਵੇਖ ਕੇ ਮੇਰੇ ਪਾਵਨ ਗੁਰਦੇਵ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਨਦਰੇ ਰਹਿਮਤ ਨਾਲ ਹੁਣ ਪਹਿਚਾਣ ਕਰਨੀ ਸ਼ੁਰੂ ਕੀਤੀ, ਇਹ ਆਉਣ ਵਾਲਾ ਸੇਵਾਦਾਰ ਇਸ ਨੂੰ ਮੁਕਰਰ ਕਰਨਾ ਚਾਹੀਦਾ ਹੈ। ਇਹਨਾਂ ਇੱਕ ਦਿਨ ਸਾਰਾ ਪਰਿਵਾਰ ਸੱਦਿਆ, ਦੋਵੇਂ ਆਪਣੇ ਜਵਾਈ ਬਾਬਾ ਜੇਠਾ ਜੀ ਜੋ ਗੁਰੂ ਰਾਮਦਾਸ ਬਣਨ ਵਾਲੇ ਸਨ, ਜਿਨ੍ਹਾਂ ਦਾ ਨਾਮ ਛੋਟੇ ਅੱਖਰਾਂ ਵਿੱਚ ਰਾਮਦਾਸ ਕਿਹਾ ਜਾ ਸਕਦਾ ਜਾਂਦਾ ਸੀ, ਭਾਈ ਰਾਮੂ ਜੀ ਜੋ ਪਾਵਨ ਗੁਰਦੇਵ ਦੇ ਦੂਜੇ ਦੀਵਾਨ ਸਨ, ਦੋਵੇਂ ਪੁੱਤਰ ਭਾਈ ਮੋਹਣ ਜੀ ਅਤੇ ਭਾਈ ਮੋਹਰੀ ਜੀ ਨੂੰ ਕੋਲ ਬੁਲਾ ਕੇ ਕਹਿਣ ਲੱਗੇ, ਗੁਰਮੁਖ ਪਿਆਰਿਓ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਇੱਕ ਇੱਕ ਥੜਾ ਚਾਰੇ ਬਣਾਓ, ਜਿਹੜਾ ਥੜਾ ਸਾਡੇ ਪਸੰਦ ਹੋਇਆ ਅਸੀਂ ਕੇਵਲ ਉਹ ਥੜਾ ਰੱਖਣਾ ਹੈ, ਬਾਕੀ ਥੜੇ ਗਿਰਾਹ ਦੇਣੇ ਹਨ। ਮੋਹਰੀ ਅਤੇ ਮੋਹਣ ਕਹਿਣ ਲੱਗੇ, ਮਹਾਰਾਜ ਜੇ ਰੱਖਣਾ ਹੀ ਇੱਕ ਹੈ ਤਾਂ ਤੁਸੀਂ ਬਾਕੀ ਗਿਰਾਹ ਹੀ ਦੇਣੇ ਨੇ, ਤੇ ਫਿਰ ਸਾਨੂੰ ਬਣਾਉਣ ਦੀ ਹੀ ਕੀ ਲੋੜ ਹੈ। ਮੋਹਰੀ ਅਤੇ ਮੋਹਣ ਨੇ ਦੋਵਾਂ ਨੇ ਇਨਕਾਰ ਕਰ ਦਿੱਤਾ। ਭਾਈ ਰਾਮੂ ਜੀ ਅਤੇ ਰਾਮਦਾਸ ਜੀ ਮਹਾਰਾਜ ਇਹ ਦੋਵੇਂ ਇਹ ਬਣਾਉਣੇ ਸ਼ੁਰੂ ਕਰ ਦਿੱਤੇ ਥੜੇ ਇਸਰਿਆਂ ਨੇ। ਅਖੀਰ 3 ਦਿਨ ਲਗਾਤਾਰ, 1 ਦਿਨ ਬਣਾਇਆ, ਸ਼ਾਮ ਨੂੰ ਮੇਰੇ ਪਾਵਨ ਗੁਰਦੇਵ ਆਏ, ਥੜਾ ਢਾਹ ਦਿੱਤਾ ਗਿਆ। 2 ਦਿਨ ਹੋਇਆ, ਪਾਵਨ ਗੁਰਦੇਵ ਨੇ ਫਿਰ ਵੇਖਿਆ, ਆਣ ਕੇ ਇਹਨਾਂ ਨੇ ਆਖਿਆ ਥੜੇ ਠੀਕ ਨਹੀਂ, ਫਿਰ ਢਾਹ ਦਿੱਤੇ ਗਏ। 3 ਦਿਨ ਫਿਰ ਉਸਾਰੀ ਸ਼ੁਰੂ ਕੀਤੀ ਗਈ, ਸ਼ਾਮ ਪਈ ਉਹ ਥੜੇ ਫਿਰ ਗਿਰਾ ਦਿੱਤੇ ਗਏ। ਅਤੇ ਮੇਰੇ ਪਾਵਨ ਗੁਰਦੇਵ ਦੇ ਆਖਿਆ ਜਦੋਂ ਇਹ ਥੜੇ ਠੀਕ ਨਹੀਂ, ਅਤੇ ਰਾਮੂ ਜੀ ਕਹਿਣ ਲੱਗੇ ਮਹਾਰਾਜ ਇਉਂ ਜਾਪਦਾ ਤੁਹਾਡੀ ਵਡੇਰੀ ਉਮਰ ਹੋ ਚੁੱਕੀ ਹੈ, ਇਸ ਕਰਕੇ ਹੁਣ ਤੁਸੀਂ ਆਪਣੀ ਦਿਮਾਗੀ ਟੈਨਸ਼ਨ ਗਵਾ ਬੈਠੇ ਹੋ, ਇਸ ਕਰਕੇ ਥੜਿਆਂ ਵਿੱਚ ਨੁਕਸ ਕੱਢੀ ਜਾਂਦੇ ਹੋ। ਮਹਾਰਾਜ ਥੜਿਆਂ ਵਿੱਚ ਤਾਂ ਕੋਈ ਨੁਕਸ ਨਹੀਂ, ਇਸ ਕਰਕੇ ਸਾਨੂੰ ਤਾਂ ਤੁਹਾਡੇ ਵਿੱਚ ਨੁਕਸ ਜਾਪਦਾ ਹੈ। ਤਾਂ ਮੇਰੇ ਪਾਵਨ ਗੁਰਦੇਵ ਜੀ ਦੀ ਇਹ ਜਦੋਂ ਸੇਵਾ ਨਾ ਕਰ ਸਕਿਆ ਪੂਰੀ, ਰਾਮਦਾਸ ਜੀ ਨੇ 7 ਵਜੇ ਕਹਿ ਕੇ ਥੜਾ ਫਿਰ ਗਿਰਾ ਦਿੱਤਾ। ਚੌਥੇ ਦਿਨ ਫਿਰ ਬਣਾਇਆ, ਸ਼ਾਮ ਨੂੰ ਫਿਰ ਢਾਹ ਦਿੱਤਾ ਗਿਆ। 5ਵੇਂ ਦਿਨ ਬਣਾਇਆ, ਫਿਰ ਸ਼ਾਮ ਨੂੰ ਇਨਕਾਰ ਕੀਤਾ, ਮੇਰੇ ਪਾਵਨ ਗੁਰਦੇਵ ਨੇ ਨੁਕਸ ਕੱਢਿਆ, ਢਾਹ ਦਿੱਤਾ ਗਿਆ। 7 ਦਿਨ ਲਗਾਤਾਰ ਬੀਤੇ, 7ਵਾਂ ਦਿਨ ਹੋਇਆ ਜਾਂ ਥੜਾ ਬਣਾਇਆ, ਅਤੇ ਪਾਵਨ ਗੁਰਦੇਵ ਨੇ ਫਿਰ ਕਿਹਾ ਰਾਮਦਾਸ ਇਹ ਥੜਾ ਠੀਕ ਨਹੀਂ, ਇਹਦੇ ਵਿੱਚ ਨੁਕਸ ਹੈ, ਥੜਾ ਢਾਹ ਦੇਵੋ। ਥੜਾ ਢਾਹ ਦਿੱਤਾ, ਬਹਿਬਲ ਹੋ ਕੇ ਮੇਰੇ ਪਾਵਨ ਗੁਰਦੇਵ ਦੇ ਚਰਨ ਫੜ ਲਏ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੈਂ ਅਲਪਗ ਜੀਵ ਹਾਂ, ਮੈਨੂੰ ਨਹੀਂ ਪਤਾ ਉਹ ਥੜਾ ਜਾ ਤੁਸੀਂ ਕਿਹੋ ਜਿਹਾ ਚਾਹੁੰਦੇ ਹੋ, ਇਸ ਕਰਕੇ ਮੇਰੇ ਉੱਤੇ ਰਹਿਮਤ ਕਰਕੇ, ਮੇਰੇ ਉੱਤੇ ਕਿਰਪਾ ਕਰਕੇ ਸੱਚੇ ਪਾਤਸ਼ਾਹ, ਅਸੀਂ ਕਲੂ ਕਾਲ ਦੇ ਜੀਵ ਖਿਰ ਖਿਰ ਭੁੱਲਣ ਹਾਰ ਹਾਂ, ਤੁਸੀਂ ਬਖਸ਼ਿੰਦ ਪਿਤਾ ਹੋ, ਰਹਿਮਤਾਂ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਜਿਹੋ ਜਿਹਾ ਚਾਹੀਦਾ ਹੈ ਨਾ ਉਹੋ ਜਿਹਾ ਦਿਮਾਗ ਬਖਸ਼ ਦੇਵੋ, ਜਿਹੋ ਜਿਹਾ ਥੜਾ ਚਾਹੀਦਾ ਹੈ ਉਹੋ ਜਿਹੀ ਬੁੱਧੀ ਬਖਸ਼ ਦੇਵੋ। ਆਪ ਰਹਿਮਤਾਂ ਕਰਕੇ ਸੱਚੇ ਪਾਤਸ਼ਾਹ, ਨਦਰੇ ਰਹਿਮਤ ਕਰਕੇ, ਨਾਨਕ ਨਦਰੀ ਨਦਰ ਨਿਹਾਰ ਕਰਕੇ, ਸਰਗੁਰੂ ਸੱਚੇ ਪਾਤਸ਼ਾਹ ਮੇਰੇ ਦਿਮਾਗ ਦੀ ਟੈਨਸ਼ਨ ਠੀਕ ਕਰ ਦੇਵੋ, ਤਾਂ ਕਿ ਮੈਂ ਉਸ ਯੋਗਤਾ ਅਨੁਸਾਰ ਥੜਾ ਬਣਾ ਸਕਾਂ ਜੋ ਪਾਵਨ ਗੁਰਦੇਵ ਤੁਹਾਨੂੰ ਪ੍ਰਵਾਨ ਹੈ। ਇੰਨੀ ਨਿਮਰਤਾ ਵੇਖ ਕੇ ਮੇਰੇ ਪਾਵਨ ਗੁਰਦੇਵ ਕਹਿਣ ਲੱਗੇ ਬਸ ਇਹੋ ਕੋਈ ਚਾਹੀਦਾ ਸੀ ਜਿਹੜਾ ਥੜਾ ਨਿਮਰਤਾ ਦਾ ਥੜਾ ਤੂੰ ਉਸਾਰਿਆ ਹੈ, ਇਹ ਥੜਾ ਕੋਈ ਦੁਨੀਆਂ ਦਾ ਬੰਦਾ ਕੋਈ ਹੋਰ ਉਸਾਰ ਨਹੀਂ ਸਕਦਾ। ਇਸ ਕਰਕੇ ਮੇਰੇ ਪਾਵਨ ਗੁਰਦੇਵ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਰਾਮਦਾਸ ਜੀ ਕਿਵੇਂ ਬੇਨਤੀਆਂ ਕਰਦੇ ਨੇ ਵੀ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੈਂ ਤੁਹਾਡੇ ਯੋਗ ਥੜਾ ਬਣਾ ਸਕਾਂ। ਅਤੇ ਮੇਰੇ ਪਾਵਨ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਇਸ ਨੂੰ ਗਲ ਨਾਲ ਲਾ ਕੇ ਅਤੇ ਪਿਆਰ ਨਾਲ ਸਤਿਕਾਰ ਕਿਵੇਂ ਦੇਦੇ ਹਨ, ਉਸਦਾ ਵਾਤਾਵਰਣ ਕਵੀ ਨੇ ਇਉਂ ਬੇਨਤੀ ਕੀਤੀ ਹੈ ਜੀ।
ਕਹਿੰਦਾ ਜੇਠਾ ਸੀਸ ਝੁਕਾ ਕੇ ਮੁੰਡੇ ਨੈਣ ਪੱਲਾ ਗਲ ਪਾ ਕੇ, ਕਹਿੰਦਾ ਜੇਠਾ ਸੀਸ ਝੁਕਾ ਕੇ ਮੁੰਡੇ ਨੈਣ ਪੱਲਾ ਗਲ ਪਾ ਕੇ, ਸੇਵਕ ਖੜਾ ਦੁਆਰੇ ਆ ਕੇ ਜੀ ਸਮਝਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ।
ਉੱਚੇ ਗੁਣ ਨਿਮਰਤਾ ਮੰਨਦੀ ਹੈ ਹੰਕਾਰੀ ਟਾਣੇ ਫਨਦੀ, ਉੱਚੇ ਗੁਣ ਨਿਮਰਤਾ ਮੰਨਦੀ ਹੈ ਹੰਕਾਰੀ ਟਾਣੇ ਫਨਦੀ, ਹਿਰਦੇ ਸਿਮਰਨ ਸੇਵਾ ਤਨਦੀ ਹੈ ਬਲਵਾਨ ਗੁਰੂ ਦਰ ਤੇ, ਇਹ ਥੜਾ ਨਿਮਰਤਾ ਮੰਨਦੀ ਹੈ ਪ੍ਰਵਾਨ ਗੁਰੂ ਦਰ ਤੇ, ਇਹ ਥੜਾ ਨਿਮਰਤਾ ਮੰਨਦੀ ਹੈ ਪਰਵਾਨ ਗੁਰੂ ਦਰ ਤੇ।
ਕਹਿੰਦਾ ਜੇਠਾ ਸੀਸ ਝੁਕਾ ਕੇ ਮੁੰਡੇ ਨੈਣ ਪੱਲਾ ਗਲ ਪਾ ਕੇ, ਸੇਵਕ ਖੜਾ ਦੁਆਰੇ ਆ ਕੇ ਜੀ ਸਮਝਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ।
ਜੇ ਗੁਣ ਨਿਮਰਤਾ ਮੰਨਦੀ ਹੈ ਹੰਕਾਰੀ ਟਾਣੇ ਫਨਦੀ, ਉੱਚੇ ਗੁਣ ਨਿਮਰਤਾ ਮੰਨਦੀ ਹੈ ਹੰਕਾਰੀ ਟਾਣੇ ਫਨਦੀ, ਹਿਰਦੇ ਸਿਮਰਨ ਸੇਵਾ ਤਨਦੀ ਹੈ ਬਲਵਾਨ ਗੁਰੂ ਦਰ ਤੇ, ਇਹ ਥੜਾ ਨਿਮਰਤਾ ਮੰਨਦੀ ਹੈ ਪ੍ਰਵਾਨ ਗੁਰੂ ਦਰ ਤੇ, ਇਹ ਥੜਾ ਨਿਮਰਤਾ ਮੰਨਦੀ ਹੈ ਪ੍ਰਵਾਨ ਗੁਰੂ ਦਰ ਤੇ।
ਜੀ ਮੈਂ ਮੂਰਖ ਕੌਣ ਵਿਚਾਰਾ ਜਿਸ ਨੂੰ ਨਹੀਂ ਕੋਈ ਹੋਰ ਸਹਾਰਾ, ਜੀ ਮੈਂ ਮੂਰਖ ਕੌਣ ਵਿਚਾਰਾ ਜਿਸ ਨੂੰ ਨਹੀਂ ਕੋਈ ਹੋਰ ਸਹਾਰਾ, ਜੀ ਮੈਂ ਸਮਝਿਆ ਨਹੀਂ ਇਸ਼ਾਰਾ ਲੇਖੇ ਲਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ,
ਬਣਨਾ ਪ੍ਰੇਮ ਮਜਲ ਦੇ ਰਾਹੀ, ਰੱਖਣਾ ਮਾਨ ਨਾ ਹਿਰਦੇ ਰਾਹੀ, ਬਣਨਾ ਪ੍ਰੇਮ ਮਜਲ ਦੇ ਰਾਹੀ, ਰੱਖਣਾ ਮਾਨ ਨਾ ਹਿਰਦੇ ਰਾਹੀ, ਇਹ ਤੇਰੀ ਨੇਕ ਕਮਾਈ ਹੈ ਕੁਰਬਾਨ ਗੁਰੂ ਦਰ ਤੇ, ਤੇਰਾ ਥੜਾ ਨਿਮਰਤਾ ਮਨ ਦੀ ਹੈ ਪ੍ਰਵਾਨ ਗੁਰੂ ਦਰ ਤੇ, ਤੇਰਾ ਥੜਾ ਨਿਮਰਤਾ ਮਨ ਦੀ ਹੈ ਪ੍ਰਵਾਨ ਗੁਰੂ ਦਰ ਤੇ,
ਤੇਰੀਆਂ ਪਿਆਰ ਮੰਜ਼ਲ ਦੀਆਂ ਰਮਜਾ ਮੈਂ ਅਗਿਆਨੀ ਜੀ ਨਾ ਸਮਝਾਂ, ਤੇਰੀਆਂ ਪਿਆਰ ਮੰਜ਼ਲ ਦੀਆਂ ਰਮਜਾ ਮੈਂ ਅਗਿਆਨੀ ਜੀ ਨਾ ਸਮਝਾਂ, ਪੂਰਨ ਕਰਾਂ ਅਧੂਰੇ ਕੰਮ ਜਾਂ, ਨੇਕ ਸਲਾਹ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ,
ਸੱਤ ਬਚਨ ਦੇ ਆਦੀ ਨਿਰਮਲ ਬੁੱਧ ਤੇ ਬਿਰਤੀ ਸਾਦੀ, ਹੁਣ ਸੱਤ ਬਚਨ ਦੇ ਆਦੀ ਨਿਰਮਲ ਬੁੱਧ ਤੇ ਬਿਰਤੀ ਸਾਦੀ, ਮੰਨਣੀ ਭੁੱਲ ਹੈ ਗੁਣ ਉਸਤਾਦੀ, ਅਸਲ ਗਿਆਨ ਗੁਰੂ ਦਰ ਤੇ, ਤੇਰਾ ਥੜਾ ਨਿਮਰਤਾ ਮਨ ਦੀ ਹੈ ਪ੍ਰਵਾਨ ਗੁਰੂ ਦਰ ਤੇ, ਤੇਰਾ ਥੜਾ ਨਿਮਰਤਾ ਮਨ ਦੀ ਹੈ ਪ੍ਰਵਾਨ ਗੁਰੂ ਦਰ ਤੇ,
ਕੁਝ ਨਾ ਜਾਣਾ ਜੀ ਸੰਸਾਰੀ ਸਾਡੀ ਮਤ ਵਕਾਰਾ ਮਾਰੀ, ਕੁਝ ਨਾ ਜਾਣਾ ਜੀ ਸੰਸਾਰੀ ਸਾਡੀ ਮਤ ਵਕਾਰਾ ਮਾਰੀ, ਵਸ ਨਹੀਂ ਆਉਂਦਾ ਮਨ ਹੰਕਾਰੀ, ਠੰਡ ਵਰਤਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ,
ਸਿੱਖਿਆ ਗੁਰੂ ਨਾਨਕ ਦੀ ਸੱਚੀ ਤੇਰੇ ਰੋਮ ਰੋਮ ਵਿੱਚ ਰੱਚੀ, ਸਿੱਖਿਆ ਗੁਰੂ ਨਾਨਕ ਦੀ ਸੱਚੀ ਤੇਰੇ ਰੋਮ ਰੋਮ ਵਿੱਚ ਰੱਚੀ, ਤੇਰੀ ਪ੍ਰੇਮ ਡੋਰ ਨਹੀਂ ਕੱਚੀ ਪਾਉਂਦੀ ਮਾਨ ਗੁਰੂ ਦਰ ਤੇ, ਤੇਰਾ ਥੜਾ ਨਿਮਰਤਾ ਮਨ ਦੀ ਹੈ ਪ੍ਰਵਾਨ ਗੁਰੂ ਦਰ ਤੇ, ਤੇਰਾ ਥੜਾ ਨਿਮਰਤਾ ਮਨ ਦੀ ਹੈ ਪ੍ਰਵਾਨ ਗੁਰੂ ਦਰ ਤੇ,
ਓਹੇ ਬ੍ਰਹਿਮੰਡ ਖੰਡ ਦੇ ਮਾਲਿਕ ਸਾਰੀ ਸ੍ਰਿਸ਼ਟੀ ਦੇ ਸੰਚਾਲਿਕ, ਹੇ ਬ੍ਰਹਿਮੰਡ ਖੰਡ ਸਾਰੀ ਸ੍ਰਿਸ਼ਟੀ ਦੇ ਸੰਚਾਲਿਕ, ਬਣੇ ਗਰੀਬਾਂ ਦੇ ਪ੍ਰਤਪਾਲਿਕ, ਪ੍ਰੇਮ ਸਿਖਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ, ਕੈਸਾ ਥੜਾ ਚਾਹੀਦਾ ਦਾਤਾ ਸੋਜੀ ਪਾ ਦਿਓ ਸੇਵਕ ਨੂੰ,
ਮਸਤਾਂ ਦਾ ਦਿਲ ਜਾਨੀ ਤੇਰੀ ਹੈ ਪੂਰੀ ਕੁਰਬਾਨੀ, ਤੂੰ ਹੈ ਮਸਤਾਂ ਦਾ ਦਿਲ ਜਾਨੀ ਤੇਰੀ ਹੈ ਪੂਰੀ ਕੁਰਬਾਨੀ, ਮੋਲ ਕਰਕੇ ਬਚਨ ਜ਼ਬਾਨੀ ਪਾ ਲਿਆ ਤਾਨ ਗੁਰੂ ਦਰ ਤੇ, ਤੇਰਾ ਥੜਾ ਨਿਮਰਤਾ ਮਨ ਦੀ ਹੈ ਪ੍ਰਵਾਨ ਗੁਰੂ ਦਰ ਤੇ, ਤੇਰਾ ਥੜਾ ਨਿਮਰਤਾ ਮਨ ਦੀ ਹੈ ਪ੍ਰਵਾਨ ਗੁਰੂ ਦਰ ਤੇ,
ਮੇਰੇ ਮਹਾਨ ਸਤਿਗੁਰੂ ਅਮਰਦਾਸ ਮਹਾਰਾਜ ਜੀ, ਬਾਬਾ ਜੇਠਾ ਜੋ ਰਾਮਦਾਸ ਗੁਰੂ ਰਾਮਦਾਸ ਬਣਨ ਵਾਲੇ ਹਨ, ਉਹਨਾਂ ਦੀਆਂ ਪਿਆਰ ਭਰੀਆਂ ਇਹਨਾਂ ਤਰਬਾਂ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ, ਛਾਤੀ ਨਾਲ ਲਾਇਆ, ਬੜੇ ਪ੍ਰਸੰਨ ਹੋ ਕੇ ਕਹਿਣ ਲੱਗੇ, ਜੇਠਾ ਜੀ ਜੋ ਤੁਸੀਂ ਮਨ ਵਿੱਚ ਹਿਰਦੇ ਵਿੱਚ ਨਿਮਰਤਾ ਲਿਆਂਦੀ ਹੈ ਇਹ ਸ਼ੁਭ ਉੱਤਮ ਗੁਣ ਹੈ, ਇਹ ਤੋਂ ਉੱਤਮ ਗੁਣ ਹੋਰ ਸੰਸਾਰ ਵਿੱਚ ਕੋਈ ਨਹੀਂ, ਇਹੀ ਲੱਭਦੇ ਸਾਂ ਕਿ ਸਾਨੂੰ ਕੋਈ ਨਿਮਰਤਾ ਵਾਲਾ ਭਾਵਨਾ ਵਾਲਾ ਜਿਹਦੇ ਹਿਰਦੇ ਵਿੱਚ ਇੰਨਾ ਉਮਾਹ ਪਿਆਰ ਹੋਵੇ, ਨਿਮਰਤਾ ਹੋਵੇ, ਦਇਆ ਦ੍ਰਿਸ਼ਟੀ ਆਈ ਹੋਵੇ, ਐਸੀ ਆਤਮਾ ਹੋਵੇ ਬਾਬਾ ਜੇਠਾ ਜੀ, ਕਿਉਂਕਿ ਭਾਵੇਂ ਗੁਰਦੇਵ ਜੀ ਦੇ ਦਮਾਦ ਸਨ ਪਰ ਉਹਨਾਂ ਦੇ ਮਨ ਵਿੱਚ ਇਹ ਸੰਕਲਪ ਨਹੀਂ ਸੀ ਕਿ ਅਸੀਂ ਗੁਰਦੇਵ ਦੇ ਦਮਾਦ ਹਾਂ, ਉਹ ਇਹ ਸਮਝਦੇ ਸਨ ਕਿ ਮੈਂ ਪਾਵਨ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਤੀਜੀ ਜੋਤ ਦੇ ਚਰਨਾਂ ਵਿੱਚ ਬਤੌਰੇ ਸੇਵਾਦਾਰ ਸੇਵਾ ਕਰਦਾ ਹਾਂ, ਸੇਵਕ ਉਹ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਦੇ ਸਿਧਾਂਤ ਨੂੰ ਉਹ ਸੰਪੂਰਨ ਕਰ ਰਹੇ ਸਨ, ਇਸ ਕਰਕੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ ਦੇ ਸਿਧਾਂਤ ਨੂੰ ਸੰਪੂਰਨ ਕਰ ਰਹੇ ਸਨ, ਮੇਰੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਨੇ ਪ੍ਰਸੰਨ ਹੋਏ, ਗਦਗਦ ਹੋਏ ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, ਬਾਬਾ ਬੁੱਢਾ ਜੀ ਹੁਣ ਤਿਆਰੀ ਕਰੋ, ਜੇ ਸਮੇਂ ਦੀ ਇੰਤਜ਼ਾਰ ਕਰ ਰਹੇ ਸਾਂ, ਉਹ ਸਮਾਂ ਨਜ਼ਦੀਕ ਆ ਗਿਆ ਜਾਪਦਾ ਹੈ, ਜੇ ਸਮੇਂ ਦੀ ਇੰਤਜ਼ਾਰ ਕਰ ਰਹੇ ਸਾਂ, ਉਹ ਸਮਾਂ ਆ ਗਿਆ ਹੈ, ਜਿਹਦੀ ਚੋਣ ਕਰਨੀ ਚਾਹੁੰਦੇ ਸਾਂ, ਉਹ ਚੋਣ ਸੰਪੂਰਨ ਹੋ ਗਈ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੋ ਮਹਾਨ ਸੇਵਾ ਹੈ, ਉਹ ਸੇਵਾ ਦੇ ਲਾਇਕ ਇਹ ਸਾਨੂੰ ਲੱਭ ਪਏ ਹਨ ਜਿਹੜੇ ਇਹ ਸੇਵਾ ਕਰ ਸਕਦੇ ਹਨ। ਮੇਰੇ ਪਾਵਨ ਗੁਰਦੇਵ ਜੀ ਨੇ 12 ਸਾਲ ਤੋਂ ਪਹਿਲਾਂ ਸੇਵਾ ਕੀਤੀ, ਉਪਰੰਤ 22 ਸਾਲ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੀ ਸੇਵਾ ਕਰਨ ਤੋਂ ਬਾਅਦ ਮੇਰੇ ਪਾਵਨ ਗੁਰਦੇਵ ਸਰਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਦਰੋ ਸੁਦੀ 13 ਸੰਬਦ 1631 ਨੂੰ ਬਾਬਾ ਬੁੱਢਾ ਜੀ ਨੂੰ ਹੁਕਮ ਕਰਕੇ 5 ਪੈਸੇ ਨਲੇਰ ਰੱਖ ਕੇ ਪਾਵਨ ਗੁਰਦੇਵ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਨਮਸਕਾਰ ਕਰਕੇ ਅਤੇ ਜੋਤੀ ਵਿੱਚ ਜੋਤ ਟਿਕਾ ਕੇ ਮੇਰੇ ਪਾਵਨ ਗੁਰਦੇਵ ਜੀ ਨੇ ਸਰਗੁਰੂ ਸੱਚੇ ਪਾਤਸ਼ਾਹ ਜਿਵੇਂ ਬਾਬਾ ਲਹਿਣਾ ਜੀ ਨੂੰ ਅੰਗ ਲਾ ਕੇ ਗੁਰਦੇਵ ਗੁਰੂ ਨਾਨਕ ਦੇਵ ਜੀ ਨੇ ਲਹਿਣੇ ਤੋਂ ਅੰਗਦ ਕਰ ਦਿੱਤਾ ਸੀ, ਇਸੇ ਤਰ੍ਹਾਂ ਹੀ ਕਿਰਪਾ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਨਦਰੇ ਰਹਿਮਤ ਕਰਕੇ ਨਾਨਕ ਨਦਰੀ ਨਦਰ ਨਿਹਾਰ ਕਰਕੇ ਜੇਠੇ ਤੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹੇ ਕਿਉਂ ਬਣਾ ਦਿੱਤੇ।
ਪਾਦੋਂ ਸੁਰੀ 13ਵੀਂ ਉੱਤੇ ਨਵੀਂ ਰੋਸ਼ਨੀ ਆਈ, ਅਮਰਦਾਸ ਗੁਰੂ ਰਾਮਦਾਸ ਵਿੱਚ ਨੂਰੀ ਜੋਤ ਜਗਾਈ।
ਰਾਮਦਾਸ ਗੁਰ ਜੋਤ ਬਣਾ ਕੇ ਚਰਨ ਸੀਸ ਝੁਕਾਇਆ, ਅਮਰਦਾਸ ਤੋਂ ਰਾਮਦਾਸ ਗੁਰ ਸੇਵਾ ਕਰ ਫਲ ਪਾਇਆ।
ਪਾਦੋਂ ਸੁਦੀ 13ਵੀਂ ਉੱਤੇ ਨਵੀਂ ਰੋਸ਼ਨੀ ਆਈ, ਅਮਰਦਾਸ ਗੁਰੂ ਰਾਮਦਾਸ ਵਿੱਚ ਨੂਰੀ ਜੋਤ ਜਗਾਈ।
ਰਾਮਦਾਸ ਗੁਰ ਜੋਤ ਬਣਾ ਕੇ ਚਰਨ ਸੀਸ ਝੁਕਾਇਆ, ਅਮਰਦਾਸ ਤੋਂ ਰਾਮਦਾਸ ਗੁਰ ਸੇਵਾ ਕਰ ਫਲ ਪਾਇਆ।
ਰੂਪ ਹਰੀ ਦਾ ਹਰ ਕਰ ਦਿੱਤਾ ਹਰ ਕਾ ਨਾਮ ਧਿਆ ਕੇ, ਦੇਵ ਦੇਵੀਆਂ ਸੰਤ ਰੂਪ ਹੋ ਚਰਨੀ ਝੁਕੀਆਂ ਆ ਕੇ।
ਜਿਸ ਨੇ ਵੀ ਆ ਦਰਸ਼ਨ ਕੀਤੇ ਜੀਵਨ ਸਫਲ ਬਣਾਇਆ, ਅਮਰਦਾਸ ਤੋਂ ਰਾਮਦਾਸ ਗੁਰ ਸੇਵਾ ਕਰ ਫਲ ਪਾਇਆ।
ਪੱਲੇ ਅਮਰਦਾਸ ਗੁਣ ਤੇਰੇ ਗੁਰਬਾਣੀ ਫੁਰਮਾਵੇ, ਪੱਲੇ ਅਮਰਦਾਸ ਗੁਣ ਤੇਰੇ ਗੁਰਬਾਣੀ ਫੁਰਮਾਵੇ, ਤੇਰੇ ਕੀਤੇ ਉਪਕਾਰਾਂ ਦਾ ਅੰਤ ਨਾ ਪਾਇਆ ਜਾਵੇ।
ਮੋਰੀ ਸਿੱਖ ਸਨ ਮੁਖਿਆ ਹੋਇਆ ਮਨ ਗੁਰ ਚਰਨੀ ਲਾਇਆ, ਅਮਰਦਾਸ ਤੋਂ ਰਾਮਦਾਸ ਗੁਰ ਸੇਵਾ ਕਰ ਫਲ ਪਾਇਆ।
ਗੋਦਵਾਲ ਵਿੱਚ ਰੌਣਕ ਹੋਈਆਂ, ਗੋਦਵਾਲ ਵਿੱਚ ਰੌਣਕ ਹੋਈਆਂ, ਤੱਕ ਗੁਰਾਂ ਦੀ ਲੀਲਾ, ਰਾਮਦਾਸ ਗੁਰ ਦੇ ਦਰ ਚੁੱਕਿਆ ਸਭ ਕਟੰਬ ਕਬੀਲਾ।
ਜੇਠ ਨੂੰ ਗੁਰ ਗੱਦੀ ਤੱਕ ਗਏ, ਜੇਠ ਨੂੰ ਗੁਰ ਗੱਦੀ ਤੱਕ ਗਏ, ਮੂਣ ਬੜਾ ਤੁਰ ਲਾਇਆ, ਅਮਰਦਾਸ ਤੋਂ ਰਾਮਦਾਸ ਗੁਰ ਸੇਵਾ ਕਰ ਫਲ ਪਾਇਆ।
ਸੰਤਾਂ ਅਤੇ ਮਹੰਤਾਂ ਭਗਤਾਂ ਨਿਰੰਕਾਰੀ ਗੁਰ ਸਿੱਖਾਂ, ਕਰ ਪਰਕਰਮਾ ਫੁੱਲ ਬੁਰਸਾਏ ਪਰ ਉਪਕਾਰੀ ਗੁਰ ਸਿੱਖਾਂ।
ਬਾਬੇ ਬੁੱਢੇ ਤਿਲਕ ਲਗਾ ਕੇ ਧੰਨ ਸਤਿਗੁਰ ਫੁਰਮਾਇਆ, ਅਮਰਦਾਸ ਤੋਂ ਰਾਮਦਾਸ ਗੁਰ ਸੇਵਾ ਕਰ ਫਲ ਪਾਇਆ।
ਸੱਚੀ ਸੇਵਾ ਨੂੰ ਫਲ ਲੱਗਾ ਜੋ ਸੁਣਦਾ ਸੋ ਬੋਲੇ, ਸੱਚੀ ਸੇਵਾ ਨੂੰ ਫਲ ਲੱਗਾ ਜੋ ਸੁਣਦਾ ਸੋ ਬੋਲੇ, ਇਹ ਗੱਦੀ ਗੁਰੂ ਨਾਨਕ ਦੀ ਸ਼ੁਭ ਗੁਣਾਂ ਨੂੰ ਟੋਲੇ।
ਪੂਜਾ ਹੁੰਦੀ ਜਿਸ ਨੇ ਹਿਰਦੇ ਗੁਰ ਕਾ ਸ਼ਬਦ ਵਸਾਇਆ, ਅਮਰਦਾਸ ਤੋਂ ਰਾਮਦਾਸ ਗੁਰ ਸੇਵਾ ਕਰ ਫਲ ਪਾਇਆ।
ਪੂਰਾ ਕਰਨਾ ਮਿਸ਼ਨ ਅਧੂਰਾ ਜੋ ਹੈ ਗੁਰੂ ਚਲਾ ਗਏ, ਉਸ ਨੂੰ ਸੀਸ ਝੁਕਾ ਕੇ ਤੁਰਨਾ ਜੋ ਸਾਨੂੰ ਸਮਝਾ ਗਏ।
ਸਾਡੇ ਵੱਡੇ ਗੁਰੂ ਨਾਨਕ ਜੋ, ਸਾਡੇ ਵੱਡੇ ਗੁਰੂ ਨਾਨਕ ਜੋ ਨਿਰਮਲ ਪੰਥ ਚਲਾਇਆ, ਅਮਰਦਾਸ ਤੋਂ ਰਾਮਦਾਸ ਗੁਰ ਸੇਵਾ ਕਰ ਫਲ ਪਾਇਆ।
ਉਹ ਨਵੀਂ ਕਰਨ ਕਰ ਦਿੱਤੀ ਸਤਿਗੁਰ ਬਦਲ ਪੁਰਾਣਾ ਚੋਲਾ, ਗਾਉਂਦਾ ਫਿਰੇ ਖੁਸ਼ੀ ਗੁਰਦਰ ਤੇ ਮਸਤ ਨਮਾਣਾ ਠੋਲਾ।
ਸਨਮੁਖ ਹੋਆ ਰਾਮਦਾਸੇ ਪੈਰੀ ਪਾਏ ਜੀਓ। ਮੇਰੇ ਪਾਵਨ ਗੁਰਦੇਵ ਸਰਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਆਸ਼ੇ ਨੂੰ ਸੰਪੂਰਨ ਕੀਤਾ। ਅਖੀਰ ਆਪਣਾ ਸਮਾਂ ਨਜ਼ਦੀਕ ਆਇਆ ਸਮਝ ਕੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਮੇਰੇ ਪਾਵਨ ਗੁਰਦੇਵ ਭਾਦਰੋਂ ਸੁਦੀ 15 ਨੂੰ ਸਰਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਗੋਇੰਦਵਾਲ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਵਿੱਚ ਹੀ 16-31 ਨੂੰ 2 ਦਿਨ ਬਾਅਦ ਪੂਰਨਮਾਸੀ ਵਾਲੇ ਦਿਨ ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਨੂੰ ਕਰਕੇ ਗੁਰਪੁਰੀ ਪ੍ਰਵਾਨਾ ਕਿਵੇਂ ਕਰਕੇ ਉਹਦਾ ਵਾਤਾਵਰਨ ਕਵੀ ਨੇ ਹੇ ਇਉਂ ਬੇਨਤੀ ਕੀਤੀ ਹੈ ਜੀ।
ਅਮਰਦਾਸ ਸਤਿਗੁਰੂ ਜੀ ਪੜ ਕੇ ਗੁਰਬਾਣੀ ਛੱਡ ਗਿਆ ਪੌਰ ਸਰੀਰ ਨੂੰ ਕਰ ਕੈਮ ਕਹਾਣੀ ਕੈਮ ਕਹਾਣੀ
ਜਲ ਤੇ ਉਪਜਤ ਰੰਗ ਜੋ ਜਲ ਮਹੇ ਸਮਾਨਾ ਕਰ ਗਏ ਸਤਿਗੁਰੀ ਅਮਰਦਾਸ ਸੱਚ ਖੰਡ ਪਿਆਨਾ ਸੱਚ ਖੰਡ ਪਿਆਨਾ
ਸਤਿਗੁਰੂ ਜੀ ਪੜ ਕੇ ਗੁਰਬਾਣੀ ਛੱਡ ਗਿਆ ਪੌਰ ਸਰੀਰ ਨੂੰ ਕਰ ਕੈਮ ਕਹਾਣੀ ਕੈਮ ਕਹਾਣੀ
ਜਲ ਤੇ ਉਪਜਿਤ ਰੰਗ ਜੋ ਜਲ ਮਹੇ ਸਮਾਨਾ ਕਰ ਗਏ ਸਤਿਗੁਰ ਅਮਰਦਾਸ ਸੱਚ ਖੰਡ ਪਿਆਨਾ ਸੱਚ ਖੰਡ ਪਿਆਨਾ
ਰਲ ਗਈ ਜੋਤੀ ਜੋਤ ਵਿੱਚ ਸਤਿਗੁਰ ਦੇ ਪਾਣੇ ਪੰਨ ਪਿਆਰ ਚ ਬਾਣੀਆਂ ਗੁਰ ਸਿੱਖ ਸਿਆਣੇ ਸਿੱਖ ਸਿਆਣੇ
ਜੋਤੀ ਜੋਤ ਟਕਾਰਿਆ ਸਤਿਗੁਰ ਮਰਦਾਨਾ ਕਰ ਗਏ ਸਤਿਗੁਰ ਅਮਰਦਾਸ ਸੱਚ ਖੰਡ ਪਿਆਨਾ ਸੱਚ ਖੰਡ ਪਿਆਨਾ
ਖੁਸ਼ੀਆਂ ਲਈਆਂ ਖੁਸ਼ੀਆਂ ਲਈਆਂ
ਵੰਡ ਗਏ ਸੰਸਾਰ ਵਿੱਚ ਸ਼ੁਭ ਕਰਮ ਖਜ਼ਾਨਾ ਕਰ ਗਏ ਸਤਿਗੁਰ ਅਮਰਦਾਸ ਸੱਚ ਖੰਡ ਪਿਆਨਾ ਸੱਚ ਖੰਡ ਪਿਆਨਾ
ਕਹਿੰਦੇ ਮੋਰੀ ਮੋਣ ਜੀ ਮਨ ਮਿੱਠਾ ਪਾਣਾ ਜੋ ਆਇਆ ਸੋ ਚੱਲ ਸੀ ਸਭ ਨੇ ਤੁਰ ਜਾਣਾ ਨੇ ਤੁਰ
ਖੰਡ
ਪਿਆਨਾ ਹਰ ਦਰ ਹਰ ਕੇ ਰਾਗੀਆਂ ਗੁਰਬਾਣੀ ਗਾਈ ਵੰਡੀ ਸਭ ਸੰਸਾਰ ਨੂੰ ਹਰ ਨਾਮ ਦਵਾਈ ਨਾਮ ਦਵਾਈ
ਪ੍ਰਭੂ ਪਿਆਰ ਚ ਮਿਲ ਗਿਆ ਗੁਰ ਪਿਆਰ ਤਰਾਨਾ ਕਰ ਗਏ ਸਤਿਗੁਰ ਅਮਰਦਾਸ ਸੱਚ ਖੰਡ ਪਿਆਨਾ ਸੱਚ ਖੰਡ ਪਿਆਨਾ ਖੰਡ ਪਿਆਨਾ ਸੱਚ ਖੰਡ ਪਿਆਨਾ
ਓ ਸੱਚ ਖੰਡ ਹੋ ਪ੍ਰਵੇਸ਼ ਗਈ ਰੂ ਮਾਰੀ ਅਡਾਰੀ ਬੈਠੇ ਸੋਢੀ ਰਾਮਦਾਸ ਗੁਰ ਪੈਜ ਸਵਾਰੀ ਪੈਜ ਸਵਾਰੀ
ਓ ਝੁਕਿਆ ਮਸਤਾ ਗੁਰਾਂ ਦੇ ਚੁੰਮ ਚਰਨ ਜਮਾਨਾ ਕਰ ਗਏ ਸਤਿਗੁਰ ਅਮਰਦਾਸ
ਸੱਚ ਖੰਡ ਪਿਆਨਾ ਸੱਚ ਖੰਡ ਪਿਆਨਾ
ਮਹਾਨ ਆਤਮਾ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਬੁਲਾ ਕੇ ਆਪਣੇ ਆਪ ਨਾਲ ਸੁਹਾ ਕੇ ਨਦਰੇ ਰਹਿਮਤ ਕਰਕੇ ਨਾਨਕ ਨਦਰੀ ਨਦਰ ਨਿਹਾਰ ਕਰਕੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਬਣਾ ਕੇ ਆਪ ਇਸ ਪੂਰਨਮਾਸ਼ੀ ਉੱਤੇ ਸੰਸਾਰ ਦੀ ਯਾਤਰਾ ਮੁਕਾ ਕੇ ਗੁਰੂ ਨਾਨਕ ਦੇ ਸਿੱਖਾਂ ਨੂੰ ਗੁਰੂ ਨਾਨਕ ਦਾ ਦਿੱਤਾ ਹੋਇਆ ਮਿਸ਼ਨ ਸੰਸਾਰ ਦਿਆਂ ਲੋਕਾਂ ਨੂੰ ਵੰਡ ਕੇ ਮੇਰੇ ਪਾਵਨ ਗੁਰਦੇਵ ਸਰਗੁਰ ਸੱਚੇ ਪਾਤਸ਼ਾਹ ਸੰਸਾਰ ਦੀ ਯਾਤਰਾ ਮੁਕਾ ਕੇ ਪਾਵਨ ਗੁਰਦੇਵ ਸੱਚਖੰਡ ਮੱਸੇ ਨਿਰੰਕਾਰ ਦੀ ਗੋਦੀ ਵਿੱਚ ਜਾ ਬਿਰਾਜਮਾਨ ਹੋਏ। ਇਹਨਾਂ ਕੁਝ ਕਹਿ ਕੇ ਆਪ ਤੋਂ ਸਾਰੀਆਂ ਸੰਗਤਾਂ ਤੋਂ ਖਮਾ ਦੇ ਜਾਚਕ ਹਾਂ। ਹਾਲੀਆ ਦਰ ਪ੍ਰਵਾਨ ਕਰੋ, ਪਿਆਰ ਵਿੱਚ ਆਓ, ਪਿਆਰ ਦਾ ਸਬੂਤ ਦਿਓ। ਗੱਜ ਕੇ ਆਖੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।